स्वरूप अपने हस्त कमलां द्वारा लिखन दा सौभाग प्राप्त होया, जो रिश्ते विचों धन गुरु अमरदास महाराज जी दे भतीजे ने, भावां के उन्हां दी रचना दे संबंध विच ਇਹ ਸ਼ਬਦਾਵਲੀ ਅਸੀਂ ਆਮ ਸੁਣਦੇ ਜਾਂ ਬੋਲਦੇ ਹਾਂ ਕਿ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ, ਉਹਨਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਹੈ। ਪਰ ਜਿਨ੍ਹਾਂ ਨੇ ਭਾਈ ਸਾਹਿਬ ਜੀ ਦੀ ਰਚਨਾ ਨੂੰ ਪੜ੍ਹਿਆ ਹੈ, ਕੁਛ ਕੁ ਸ਼ਬਦ ਕੁਛ ਕੁ ਸ਼ਲੋਕਾਂ ਦੇ ਅਰਥ ਤਾਂ ਉਹਨਾਂ ਦੀ ਰਚਨਾ ਵਿੱਚੋਂ ਜ਼ਰੂਰ ਮਿਲਣਗੇ, ਪਰ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਭਾਈ ਸਾਹਿਬ ਨੇ ਨਹੀਂ ਕੀਤੀ। ਉਹਨਾਂ ਦੇ ਸੋਰਠੇ ਕਵਿਤ ਔਰ ਖਾਸ ਕਰਕੇ ਵਾਰਾਂ ਇੱਕ ਨੁਕਤੇ ਨੂੰ ਲੈ ਕੇ ਉਹ ਪ੍ਰਮਾਣ ਦਿੰਦੇ ਨੇ ਤੇ ਉਹਨਾਂ ਦੀ ਰਚਨਾ ਦੇ ਵਿੱਚ ਖੂਬੀ ਇਹ ਵੇ, ਚਾਹੇ ਕਵਿਤ ਪੜ੍ਹੋ ਭਾਵੇਂ ਭਾਈ ਸਾਹਿਬ ਦੀਆਂ ਵਾਰਾਂ ਦੀ ਕੋਈ ਪੌੜੀ ਪੜ੍ਹੋ, ਕਵਿਤ ਵਿੱਚ ਅਕਸਰ ਤੈਨੂੰ ਉਦਾਹਰਨਾਂ ਵੱਧ ਤੋਂ ਵੱਧ 6 ਉਦਾਹਰਨਾਂ ਅਖੀਰ ਤੇ ਭਾਈ ਸਾਹਿਬ ਕਵਿਤ ਦੀ ਆਖਰੀ ਤੁਕ ਵਿੱਚ ਦੱਸਣਾ ਚਾਹੁੰਦੇ ਨੇ ਕਿ ਜੋ ਕੁਝ ਮੈਂ ਉਦਾਹਰਨ ਦਿੱਤੀ ਮੈਂ ਸਮਝਾਉਣਾ ਕੀ ਹੈ। ਇਸੇ ਤਰ੍ਹਾਂ ਵਾਰਾਂ ਦੀਆਂ ਪੌੜੀਆਂ ਵਿੱਚ ਹੈ, ਪਹਿਲਾਂ ਭਾਈ ਸਾਹਿਬ ਉਦਾਹਰਨਾਂ ਦੇਈ ਜਾਣਗੇ ਤੇ ਪੌੜੀ ਦੇ ਅਖੀਰ ਵਾਲੀ ਤੁਕ ਵਿੱਚ ਉਹ ਆਪਣਾ ਸਿਧਾਂਤ ਰੱਖਦੇ ਨੇ, ਮੈਂ ਜੋ ਕੁਝ ਦੱਸਿਆ ਲਿਖਿਆ ਇਹਦਾ ਮਤਲਬ ਭਾਵ ਕੀ ਹੈ। ਅਸੀਂ ਭਾਈ ਸਾਹਿਬ ਦੀ ਰਚਨਾ ਵਿੱਚੋਂ ਇਉਂ ਕਹਿ ਲਈਏ ਵੀ ਸਿੱਖ ਦੇ ਜੀਵਨ ਦੀ ਰਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਜੇ ਕਿਤੇ ਨੇ ਅੱਖਰਾਂ ਦਾ ਜਾਮਾ ਕਿਸੇ ਨੇ ਪਹਿਨਾਇਆ ਤੇ ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ। ਸਿੱਖ ਦਾ ਜੀਵਨ ਕੀ ਹੈ, ਸਿੱਖ ਨੇ ਕਿਵੇਂ ਸੰਸਾਰ ਵਿੱਚ ਵਿਚਰਨਾ ਹੈ, ਇੱਥੋਂ ਤੱਕ ਕਿ ਉਹਨਾਂ ਆਪਣੀ 11ਵੀਂ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 6ਵੇਂ ਗੁਰਦੇਵ ਤੱਕ ਜਿਹੜੇ ਮੁਖੀ ਸਿੱਖ ਸਨ, ਮੁਖੀ ਦਾ ਅਰਥ ਅੱਜ ਵਾਲਾ ਸ਼ਬਦ ਨਹੀਂ ਕਿ ਜਿਸ ਕੋਲ ਧਨ ਪਦਾਰਥ ਸੀ, ਮੁਖੀ ਦਾ ਅਰਥ ਜੇ ਆਪਣੇ ਜੀਵਨ ਪੱਖੋਂ ਬਹੁਤ ਉੱਚੇ ਸਨ। ਉਹਨਾਂ ਮੁਖੀ ਸਿੱਖਾਂ ਦਾ ਜ਼ਿਕਰ ਕੀਤਾ, ਉਹਨਾਂ ਨੇ ਭਗਤਾਂ ਦੇ ਜੀਵਨ ਸੰਬੰਧੀ 10ਵੀਂ ਵਾਰ ਵਿੱਚ ਬੜੇ ਵਿਸਤਾਰ ਸਹਿਤ ਜ਼ਿਕਰ ਕੀਤਾ। ਉਹਨਾਂ ਦੀ ਰਚਨਾ ਵਿੱਚੋਂ ਹੀ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਦੀ ਰਚਨਾ, ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ, ਉੱਥੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ। ਉਹਨਾਂ ਦੀ ਰਚਨਾ ਵਿੱਚ ਇੱਕ ਪੌੜੀ ਹੈ ਕਿ ਗੁਰਸਿੱਖੀ ਦੀ ਨਿਸ਼ਾਨੀ ਕੀ ਹੈ, ਗੁਰਸਿੱਖੀ ਹੈ ਕੀ, ਉਹ ਭਾਵੇਂ ਭਾਈ ਸਾਹਿਬ ਨੇ ਜ਼ਿਕਰ ਕਰ ਦਿੱਤਾ ਹੈ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਲ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ, ਸ਼ਾਮੇ ਠੰਡਾ ਵਿਰਤੀ ਖਾਣੀ, ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਖਾਣੀ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ, ਤੇ ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦੀ ਇਹ ਨਿਸ਼ਾਨ। ਆਓ ਇਸ ਪੌੜੀ ਨੂੰ ਆਉਣ ਵਾਲੇ ਦਿਨਾਂ 'ਚ ਆਪਾਂ ਵਿਚਾਰ ਸਕੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਛਾਂ ਥੱਲੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰਸਿੱਖੀ ਮੁਤਾਲਕ ਜੋ ਭਾਈ ਸਾਹਿਬ ਨੇ ਕਿਹਾ ਉਸ ਦੀ ਕਿਵੇਂ ਕਿਰਪਾ ਕਰਦੀ ਹੈ, ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਸੁਭਾਏ ਮਾਨ ਕੋ ਕਿਰਪਾ ਕਰੋ, ਅੰਦਰ ਦੀ ਇਕਾਗਰਤਾ ਟਿਕਾ ਬਖਸ਼ਿਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੇਰ ਕਰਨ, ਸਾਡੀ ਕਥਨ ਔਰ ਸਰੋਤ ਨੂੰ ਸਤਿਗੁਰੂ ਰਸ ਪ੍ਰਦਾਨ ਕਰਨ, ਸਾਡੇ ਅੰਦਰ ਨੂੰ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਹੋ ਸਕੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਿੱਖੀ ਦੇ ਮੂਲ ਸਿਧਾਂਤਾਂ ਦੀ ਵਿਆਖਿਆ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਤਿੰਨ ਗੱਲਾਂ ਦੀ ਬਹੁਤ ਜ਼ਿਆਦਾ ਵਿਆਖਿਆ ਕੀਤੀ ਗਈ। ਇੱਕ ਪਾਰ ਬ੍ਰਹਮ ਪਰਮੇਸ਼ਵਰ ਦੀ, ਦੂਸਰੀ ਗੁਰ ਪਰਮੇਸ਼ਰ ਦੀ। ਮੈਂ ਸ਼ਬਦ ਫਿਰ ਦੋ ਵਰਤਾਂਗਾ, ਪਾਰ ਬ੍ਰਹਮ ਪਰਮੇਸ਼ਰ, ਦੂਜਾ ਸ਼ਬਦ ਗੁਰ ਪਰਮੇਸ਼ਰ, ਅਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰਸਿੱਖ ਦੀ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ, ਅਤੇ ਜਿਹੜਾ ਸਭ ਤੋਂ ਮੁੱਢਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ 'ਚ ਮੂਲ ਮੰਤਰ ਦੇ ਰੂਪ 'ਚ ਹੈ, ਉਹ ਦਰਅਸਲ ਹਰ ਬਾਣੀ ਪੜ੍ਹਨ ਵਾਲੇ ਨੂੰ ਇਸ ਗੱਲ ਦੇ ਸੁਚੇਤ ਔਰ ਸਮਝ ਬਖਸ਼ਦਾ ਹੈ ਕਿ ਬਾਣੀ ਪੜ੍ਹਨ ਵਾਲਿਆ, ਸਭ ਤੋਂ ਪਹਿਲੀ ਗੱਲ ਤੂੰ ਮੂਲ ਮੰਤਰ ਦੀ ਸਮਝ, ਅਤੇ ਜਿਤਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਜ਼ਾਨਾ ਮਿਲੇਗਾ, ਸੱਚ ਇਵੇਂ ਸਾਰੀ ਦੀ ਸਾਰੀ ਅੰਮ੍ਰਿਤ ਬਾਣੀ ਉਸ ਇੱਕ ਓਮਕਾਰ ਨਾਲ ਜੋੜਨ ਵਾਸਤੇ ਸਾਨੂੰ ਪ੍ਰੇਰਨਾ ਦਿੰਦੀ। ਫਿਰ ਸ਼ਬਦ ਮੈਂ ਦੁਹਰਾ ਦੇਣਾ, ਭਾਵਾਂ ਕਿ ਇਹ ਅਸੀਂ ਰੋਜ਼ ਪਾਠ ਕਰਨੇ ਹਾਂ, ਪਰ ਇੱਕ ਓਮਕਾਰ ਉਹ ਸਾਡਾ ਮੂਲ ਹੈ। ਅਤੇ ਦਾਸ ਨੇ ਇੱਕ ਵਾਰ ਇੱਥੇ ਵਿਚਾਰ ਕਰਦਿਆਂ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਓਮਕਾਰ ਸ਼ਬਦ ਨੂੰ ਤਿੰਨ ਹਿੱਸਿਆਂ ਦੇ ਵਿੱਚ ਉਚਾਰਨ ਕਰਨੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰੂ ਨੇ ਰਾਮਕਲੀ ਰਾਗ ਦੱਖਣੀ ਵਿੱਚ, ਕਿਉਂਕਿ ਦੱਖਣੀ ਦਾ ਸੰਬੰਧ ਰਾਗ ਨਾਲ ਹੈ, ਉਸ ਵਿੱਚ ਓਮਕਾਰ ਦੀ ਬਾਣੀ ਉਚਾਰਨ ਕੀਤੀ, ਪਰ ਜਿਸ ਨੂੰ ਅਸੀਂ ਪ੍ਰਚਲਿਤ ਨਾਮ ਦੱਖਣੀ ਓਮਕਾਰ ਕਹਿੰਦੇ ਹਾਂ। ਅਸਲ 'ਚ ਹਿੰਦੂਇਜ਼ਮ ਦੇ ਅੰਦਰ 12 ਸ਼ਿਵਲਿੰਗਾਂ ਦੀ ਪੂਜਾ ਕੀਤੀ ਜਾਂਦੀ ਹੈ। ਥੋੜ੍ਹੀ ਜਿਹੀ ਬੇਨਤੀ ਧਿਆਨ ਨਾਲ ਸੁਣਿਓ, ਪਰ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਦੇ ਕੰਢੇ 'ਤੇ ਇੱਕ ਮੰਦਰ ਹੈ, ਉਸ ਮੰਦਰ ਦਾ ਨਾਮ ਹੀ ਓਮਕਾਰੇਸ਼ਵਰ ਹੈ। ਨਾਮ ਓਮਕਾਰੇਸ਼ਵਰ ਜ਼ਰੂਰ ਹੈ, ਪਰ ਉੱਥੇ ਓਮਕਾਰ ਦੀ ਉਪਾਸਨਾ ਨਹੀਂ, ਉੱਥੇ ਵੀ ਸ਼ਿਵਲਿੰਗ ਦੀ ਪੂਜਾ ਹੀ ਕੀਤੀ ਜਾਂਦੀ ਹੈ। ਭਾਵਾਂ ਕਿ ਕੁਛ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਦੱਖਣੀ ਓਮਕਾਰ ਦੀ ਬਾਣੀ ਹੈ, ਇਹ ਸਤਿਗੁਰਾਂ ਨੇ ਉੱਥੇ ਪਾਂਡਿਆਂ ਨੂੰ ਸਮਝਾਉਣ ਦੇ ਲਈ ਓਮਕਾਰੇਸ਼ਵਰ ਦੀ ਧਰਤੀ 'ਤੇ ਨਰਮਦਾ ਦੇ ਕੰਢੇ ਇਹ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਪਰ ਦਾਸ ਇੱਕ ਬੇਨਤੀ ਕਰੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਹਿਲਾ ਸ਼ਬਦ ਇੱਕ ਓਮਕਾਰ, ਸਿੱਖ ਇਹਨੂੰ ਧਿਆਨ ਵਿੱਚ ਜੇਨ ਵਿੱਚ ਰੱਖ ਲਵੇ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਇਹਨੂੰ ਇੱਕ ਓਮਕਾਰ ਸ਼ਬਦ ਜੇਨ 'ਚੋਂ ਨਿਕਲੇ ਨਾ, ਕਿਉਂਕਿ ਭਾਵੇਂ ਕਿਸੇ ਮਹਾਂਪੁਰਖ ਨੂੰ ਪੜੋਗੇ ਸਾਰੀ ਬਾਣੀ ਦਾ ਮਕਸਦ ਇੱਕੋ ਹੈ ਕਿ ਇਸ ਜੀਵ ਆਤਮਾ ਨੂੰ ਇੱਕ ਓਮਕਾਰ ਨਾਲ ਜੋੜ ਦਿੱਤਾ ਜਾਏ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਕਿ ਕੁਛ ਭਗਤ ਸਾਹਿਬਾਨਾਂ ਨੇ ਓਮਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ, ਉਹਨਾਂ ਦੀ ਰਚਨਾ ਪੜੋ, ਉਹਦੇ 'ਚ ਓਮਕਾਰ ਸ਼ਬਦ ਨਹੀਂ ਮਿਲੇਗਾ, ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੈ। ਭਗਤ ਧੰਨਾ ਸਾਹਿਬ ਜੀ ਦੀ ਬਾਣੀ 'ਚ ਨਹੀਂ ਮਿਲੇਗਾ, ਬਾਬਾ ਫਰੀਦ ਸਾਹਿਬ ਦੀ ਰਚਨਾ 'ਚ ਨਹੀਂ ਮਿਲੇਗਾ। ਪਰ ਮੁੱਖ ਦੀ ਗੱਲ ਕਿ ਸਤਿਗੁਰਾਂ ਨੇ ਆਪਣੇ ਕੋਲੋਂ ਜਿੱਥੇ ਭਗਤ ਰਚਨਾ ਭਗਤਾਂ ਦੇ ਅੰਮ੍ਰਿਤ ਬੋਲ ਦਰਜ ਕੀਤੇ, ਉਹਦੇ ਉੱਪਰ ਵੀ ਸਰਲੇਖ ਮੇਰੇ ਸਤਿਗੁਰੂ ਨੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਦਾ ਦਿੱਤਾ। ਇਹ ਸਤਿਗੁਰੂ ਗੁਰੂ ਅਰਜੁਨ ਦੇਵ ਸਰਲੇਖ ਲਿਖ ਰਹੇ। ਇਹਦਾ ਕਾਰਨ ਕੀ ਸੀ? ਇਹਦਾ ਮਤਲਬ ਸੀ ਸ਼ਬਦ ਭਾਵੇਂ ਬੀਠਲ ਨਾਮ ਨਾਲ ਪ੍ਰਭੂ ਨੂੰ ਸੰਬੋਧਨ ਕਰੀਏ, ਸ਼ਬਦ ਭਾਵੇਂ ਰਾਮ ਨਾਲ ਮੁਖਾਤਬ ਕਰੀਏ, ਸ਼ਬਦ ਭਾਵੇਂ ਅੱਲਾ ਵਰਤ ਕੇ ਪਰਮਾਤਮਾ ਨੂੰ ਸੰਬੋਧਨ ਕੀਤਾ ਜਾਏ, ਸ਼ਬਦ ਭਾਵੇਂ ਗੋਪਾਲ ਵਰਤਿਆ ਜਾਏ, ਸ਼ਬਦ ਮੁਰਾਰੀ ਵਰਤਿਆ ਜਾਏ, ਸ਼ਬਦ ਭਾਵੇਂ ਰੱਬ ਵਰਤਿਆ ਜਾਏ, ਪਰ ਇਹ ਗੱਲ ਤੈਨੂੰ ਪੱਕੀ ਤਰ੍ਹਾਂ ਚੇਤੇ ਰਹੇ ਕਿ ਬੀਠਲ, ਗੋਪਾਲ, ਮੁਰਾਰੀ, ਅੱਲਾ, ਰਹੀਮ, ਕਰੀਮ, ਜੋ ਵੀ ਸ਼ਬਦ ਵਰਤਿਆ ਜਾਏ ਭਰਮ 'ਚ ਨਾ ਪੈ ਜੀ। ਹਰ ਸ਼ਬਦ ਦਾ ਮਕਸਦ ਇੱਕੋ ਵੇ ਕਿ ਤੂੰ ਇੱਕ ਓਂਕਾਰ ਨਾਲ ਜੁੜੇ ਅਤੇ ਸਤਿਗੁਰ ਪ੍ਰਸਾਦ ਤੈਨੂੰ ਮਿਲ ਜਾਏ। ਫਿਰ ਬੇਨਤੀ ਇਹਨੂੰ ਥੋੜ੍ਹੀ ਜਿਹੀ ਦੁਹਰਾਵਾਂਗਾ। ਹੁਣ ਇੱਕ ਓਂਕਾਰ ਜਿਹੜਾ ਬਚਨ ਹੈ, ਭਾਵਾਂ ਕਿ ਇੱਕ ਵਾਰੀ ਦੀ ਬੜੀ ਵਿਸਤਾਰ ਸਹਿਤ ਵਿਆਖਿਆ ਕੀਤੀ ਸੀ, ਆਉਣਾ ਮੈਂ ਸਿੱਖ ਸ਼ਬਦ ਸੰਬੰਧੀ ਸਿਰਫ ਅੱਜ ਕਿ ਜਿਹੜਾ ਇੱਕ ਸ਼ਬਦ ਹੈ, ਪਾਠ ਕਰਨ ਵਾਲੇ ਗੁਰਸਿੱਖ ਬੈਠੇ ਹੋ, ਸਤਿਗੁਰਾਂ ਨੇ ਇੱਕ ਸ਼ਬਦ ਓਂਕਾਰ ਤੋਂ ਪਹਿਲਾਂ ਅੱਖਰਾਂ ਦਾ ਰੂਪ ਨਹੀਂ ਦਿੱਤਾ। ਹਾਲਾਂਕਿ ਗੁਰਬਾਣੀ 'ਚ ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ ਇੱਕ ਸ਼ਬਦ ਆਉਂਦਾ ਹੈ। ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਇੱਕ ਸ਼ਬਦ ਆਉਂਦਾ ਹੈ। ਵਿਆਕਰਨ ਅਨੁਸਾਰ ਜਿੱਥੇ ਉਹ ਸ਼ਬਦ ਵਰਤੇ ਜਾਂਦੇ ਨੇ ਉੱਥੇ ਅਰਥਾਂ ਵੀ ਸਾਨੂੰ ਪਤਾ ਲੱਗਦਾ ਵੀ ਇਹਦਾ ਅਰਥ ਇੱਕ ਵਚਨ ਵਿੱਚ ਹੈ ਜਾਂ ਬਹੁ ਵਚਨ ਵਿੱਚ ਹੈ। ਪਰ ਸਤਿਗੁਰੂ ਨੇ ਓਂਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਨਹੀਂ ਲਿਖਿਆ। ਉਹਨਾਂ ਨੇ ਖਿੰਦਸੇ ਵਾਲਾ ਸ਼ਬਦ ਵਰਤ ਲਵਾਂ, ਖਿੰਦਸੇ ਵਾਲਾ ਜਿਹੜਾ ਪਹਿਲਾ ਅੰਕ ਹੈ ਉਸ ਦੀ ਵਰਤੋਂ ਕੀਤੀ ਹੈ। ਸਿੱਖ ਵਿਦਵਾਨ ਅਤੇ ਮਹਾਂਪੁਰਖ ਇਹ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਅਸਲ 'ਚ ਜਿਹੜਾ ਓਮ ਸ਼ਬਦ ਸੀ, ਵੇਦ ਤੋਂ ਸ਼ਬਦ ਆਉਂਦਾ ਓਮ, ਇਸ ਓਮ ਸ਼ਬਦ ਦੀ ਜਦੋਂ ਕੋਈ ਇਹਨੂੰ ਉਚਾਰਨ ਕਰਦਾ ਅਤੇ ਧੁਨੀ ਦੇ ਰੂਪ 'ਚ, ਉਦੋਂ ਇਸ ਧੁਨੀ ਦੇ ਤਿੰਨ ਹਿੱਸੇ ਕੀਤੇ ਜਾਂਦੇ। ਜਦੋਂ ਵੀ ਕੋਈ ਓਮ ਸ਼ਬਦ ਬੋਲਦਾ, ਐੜਾ, ਊੜਾ ਅਤੇ ਮੰਮਾ, ਇਹ ਤਿੰਨ ਅੱਖਰ ਬਣਾ ਦਿੱਤੇ ਜਾਂਦੇ ਨੇ ਓਮ। ਅਤੇ ਉਹਨਾਂ ਕੀ ਕੀਤਾ, ਇਸ ਧੁਨੀ ਦੇ ਤਿੰਨ ਅੱਖਰ ਜਿਹੜੇ ਸਨ ਉਹਨਾਂ ਨੂੰ ਤ੍ਰੈ ਦੇਵਤਿਆਂ ਨਾਲ ਜੋੜ ਦਿੱਤਾ, ਬ੍ਰਹਮਾ, ਵਿਸ਼ਨ ਅਤੇ ਮਹੇਸ਼। ਉਹਨਾਂ ਕਿਹਾ ਵੀ ਜਿਹੜਾ ਓਮ ਸ਼ਬਦ ਹੈ, ਹਾਲਾਂਕਿ ਕੁਛ ਵਿਚਾਰਧਾਰਾ ਹਿੰਦੂਇਜ਼ਮ ਦੀ ਇਹਨੂੰ ਬ੍ਰਹਮ ਵਾਚਕ ਮੰਨਦੀ, ਪਰ ਬਹੁ ਗਿਣਤੀ ਵਿੱਚ ਵਿਦਵਾਨ ਪੰਡਿਤ ਇਹ ਗੱਲ ਕਹਿੰਦੇ ਨੇ ਓਮ ਸ਼ਬਦ ਇਸ ਵਿੱਚ ਬ੍ਰਹਮਾ, ਵਿਸ਼ਨ ਔਰ ਮਹੇਸ਼ ਤਿੰਨ ਦੇਵਤਿਆਂ ਦਾ ਇੱਕ ਇੱਕ ਅੱਖਰ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਹਾਲਾਂਕਿ ਓਂਕਾਰ ਓਮ ਸ਼ਬਦ ਇੱਥੇ ਬ੍ਰਹਮ ਵਾਚਕ ਹੈ। ਬ੍ਰਹਮ ਵਾਚਕ ਸ਼ਬਦ ਆਪਾਂ ਸਮਝ ਗਏ ਨਾ ਕਿ ਪਰਮਾਤਮਾ ਲਈ। ਕਾਰ ਸ਼ਬਦ ਦੇ ਅਰਥ ਜਿਸ ਨੂੰ ਉੱਪਰ ਆਪਾਂ ਲਕੀਰ ਰੂਪ ਕਹਿੰਦੇ ਹਾਂ, ਕਾਰ ਜਿਹੜਾ ਹੈ ਉਸ ਦੀ ਨਿਰੰਤਰਤਾ, ਸਰਵ ਵਿਆਪਕ, ਉਹ ਜਿਹੜਾ ਇੱਕ ਹੈ, ਭਾਵਾਂ ਅੱਖਰ ਵਿੱਚ ਓਂਕਾਰ ਹੈ। ਖਿਮਾ ਕਰਿਓ, ਖੁੱਲ੍ਹੇ ਦਿਲ ਨਾਲ ਸੁਣਿਓ, ਕਾਗਜ਼ ਉੱਤੇ ਗੁਰਦੇਵ ਨੇ ਇੱਕ ਓਂਕਾਰ ਓਂਕਾਰ ਸ਼ਬਦ ਪਾਇਆ, ਪਰ ਯਾਦ ਰੱਖੋ ਜੋ ਕਾਗਜ਼ ਉੱਤੇ ਗੁਰਦੇਵ ਨੇ ਆਪ ਲਿਖਿਆ ਅਸਲ 'ਚ ਉਹਦਾ ਪੂਰਾ ਪਸਾਰਾ ਬਾਲ ਸ੍ਰਿਸ਼ਟੀ ਦੇ ਵਿੱਚ ਹੈ। ਜੋ ਲਿਖਿਆ ਹੈ ਓਂਕਾਰ, ਕਾਰ ਦਾ ਅਰਥ ਕੀਤਾ ਇੱਕ ਰਸ, ਸਰਵ ਵਿਆਪਕ, ਨਿਰੰਤਰ, ਜਿਹਦੇ ਵਿੱਚ ਰੰਚਕ ਮਾਤਰ ਵੀ ਕਿਤੇ ਕੋਈ ਤੋਟ ਨਹੀਂ, ਕਿਤੇ ਕੋਈ ਘਾਟ ਨਹੀਂ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਘਰ ਵਿੱਚ ਓਂਕਾਰ ਸ਼ਬਦ ਉਹ ਕਿਸੇ ਦੇਵਤੇ ਅਤੇ ਕੀਰਤਨ ਦੀ ਪੂਜਾ ਵਾਸਤੇ ਨਹੀਂ, ਓਂਕਾਰ ਸ਼ਬਦ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਦਾ ਲਖਾਇਕ ਬ੍ਰਹਮ ਵਾਚਕ ਹੈ। ਪਰ ਅਗਲੀ ਗੱਲ ਕਿਰਪਾ ਇਹ ਕੀਤੀ ਉਹਨਾਂ ਨੇ ਓਂਕਾਰ ਤੋਂ ਪਹਿਲਾਂ ਅੱਖਰਾਂ ਵਿੱਚ ਇੱਕ ਬਣਤਰ ਬਣਾਈ ਹੀ ਨੇ, ਈੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ, ਕਿਉਂਕਿ ਵਿਦਵਾਨ ਨੇ ਆਉਣ ਵਾਲੇ ਸਮੇਂ 'ਚ ਆਪਣੇ ਮਤਲਬ ਦੇ, ਕਿਉਂਕਿ ਅੱਜ ਵੀ ਅਰਥ ਹਰ ਬੰਦਾ ਆਪਣੇ ਢੰਗ ਨਾਲ ਕਰ ਰਿਹਾ। ਜਿਹੜਾ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਹੈ, ਧਿਆਨ ਦਿਆ ਜੇ, ਸ਼ਬਦ ਜਿਹੜਾ ਉਹ ਅੱਖਰ ਬਦਲ ਜਾਂਦਾ, ਪਰ ਜਿਹੜਾ ਅੰਕ ਹੈ ਉਹ ਅਰਥ ਨਹੀਂ ਬਦਲਦਾ ਹੁੰਦਾ। ਫਿਰ ਇਹਨੂੰ ਬੇਨਤੀ ਨੂੰ ਸੁਣਿਓ, ਜਿਹੜਾ ਅੱਖਰਾਂ ਦਾ ਜੋੜ ਸ਼ਬਦ ਹੈ, ਸ਼ਬਦ ਅਰਥ ਜ਼ਰੂਰ ਚੇਂਜ ਕਰ ਜਾਏਗਾ, ਪਰ ਜੇ ਚੇਤੇ ਰੱਖੋ ਜਦੋਂ ਅੰਕ ਲਿਖੋਗੇ, ਅੰਕ ਤਾਂ ਅਰਥ ਚੇਂਜ ਕਰ ਹੀ ਨਹੀਂ ਸਕਦਾ। ਜਿਵੇਂ ਅਸੀਂ ਸ਼ਬਦ ਇੱਕ ਵਰਤਨੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ, ਘਰ ਇਹ ਅੱਖਰ ਹੀ ਹੈ ਨਾ, ਘੱਗਾ ਅਤੇ ਰਾਰਾ, ਅਤੇ ਕਿਤੇ ਰਾਰੇ ਥੱਲੇ ਔਂਕੜ, ਕਿਤੇ ਘੱਗਾ ਰਾਰਾ, ਘਰ ਦੇ ਰਾਰੇ ਨੂੰ ਸਿਹਾਰੀ। ਪਰ ਦੇਖੋ ਇਹ ਉਚਾਰਨ ਇੱਕ ਹੈ ਪਰ ਅਰਥ ਚੇਂਜ ਕਰ ਜਾਂਦਾ ਇਹ ਸ਼ਬਦ, ਹਾਲਾਂਕਿ ਸ਼ਬਦ ਦੀ ਬਣਤਰ ਇੱਕ, ਸਪੈਲਿੰਗ ਇੱਕ ਹੈ ਪਰ ਅਰਥ ਇੱਕ ਨਹੀਂ ਰੱਖਦਾ। ਇਹ ਸਮੇਂ ਅਨੁਸਾਰ ਜਿੱਥੇ ਵਰਤਿਆ ਜਾਂਦਾ ਉੱਥੇ ਆਪਣੇ ਅਰਥ ਨਵੇਂ ਬਣਾ ਲੈਂਦਾ, ਅਰਥ ਜਿਹੜੇ ਨੇ ਚੇਂਜ ਕਰ ਜਾਂਦਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਨਾਲ ਪਹਿਲੇ ਘਰ ਤੋਂ ਲੈ ਕੇ 17 ਘਰ ਤੱਕ ਗੁਰੂ ਗ੍ਰੰਥ ਸਾਹਿਬ 'ਚ ਆਇਆ, ਇਸ ਤਰੀਕੇ 17 ਘਰ ਤੱਕ ਆਇਆ। ਹਾਲਾਂਕਿ ਗੁਰਦੇਵ ਨੇ ਦੋ ਥਾਵਾਂ 'ਤੇ ਖਾਸ ਕਰਕੇ ਇਸ਼ਾਰਾ ਕੀਤਾ ਕਿ ਘਰ ਦਾ ਸੰਬੰਧ ਗਾਉਣ ਦੇ ਨਾਲ, ਇੱਕ ਸਵਾਨ ਕਹਿ ਘਰ ਗਾਵਣਾ, ਗਾਵਣਾ ਦਾ ਮਤਲਬ ਇਸ਼ਾਰਾ ਕਰ ਦਿੱਤਾ ਇਹਨੂੰ ਗਾਓ। ਉਹ ਸ਼ਬਦ ਕਬੀਰ ਸਾਹਿਬ ਦਾ ਪਹਿਲਾ ਕਿ ਜਨਨੀ ਜਾਨ ਸੁਧ ਵੱਡਾ ਹੋਤਾ ਹੈ ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਕਹਿ। ਇਹਦਾ ਮਤਲਬ ਸ਼ਬਦ ਨੂੰ ਉਸ ਘਰ ਚ ਗਾਇਓ ਜਿਸ ਘਰ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਏਕ ਸਵਾਨ ਦੋਏ ਸਵਾਨੀ ਨਾ, ਇੱਕ ਬਚਨ ਹੁੰਦਾ। ਯਾਨੀ ਜਿਹੜਾ ਕਹਿ ਘਰ ਗਾਵਣਾ, ਇਹਦਾ ਮਤਲਬ ਇਸ ਸ਼ਬਦ ਨੂੰ ਗਾਉਣ ਵਾਲਾ ਰਬਾਬੀ ਉਸ ਘਰ ਵਿੱਚ ਗਾਏ ਜਿਸ ਘਰ ਵਿੱਚ ਗੁਰਦੇਵ ਦਾ ਇਹ ਸ਼ਬਦ ਗਾਇਆ ਗਿਆ। ਇਹ ਆਨੜੀਏ ਮਾਨੜਾ ਕਾਇ ਕਰੇ, ਇਹਦਾ ਮਤਲਬ ਘਰ ਨਾਲ ਗਾਉਣ ਦਾ ਸੰਬੰਧ। ਦੇਖੋ ਇੱਕ ਤਾਂ ਘਰ ਦਾ ਅਰਥ ਹੈ ਜਿਹਦਾ ਗਾਉਣ ਨਾਲ ਕਹਿ ਲਈਏ, ਸੰਗੀਤ ਨਾਲ ਕਹਿ ਲਈਏ, ਅਤੇ ਖਾਸ ਕਰਕੇ ਕਵਿਤਾ ਨਾਲ ਉਹਦਾ ਸੰਬੰਧ ਹੈ। ਪਰ ਇਹ ਘਰ ਸ਼ਬਦ ਅਰਥ ਚੇਂਜ ਕਰੇਗਾ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਛੇ ਘਰ ਛੇ ਗੁਰ, ਪਰ ਇੱਥੇ ਘਰ ਦੇ ਅਰਥ ਚੇਂਜ ਹੋ ਗਏ। ਇੱਥੇ ਘਰ ਦਾ ਅਰਥ ਸੰਗੀਤ ਨਾਲ ਨਹੀਂ ਰਿਹਾ, ਇੱਥੇ ਘਰ ਦਾ ਅਰਥ ਹੋ ਗਿਆ ਛੇ ਸ਼ਾਸਤਰ। ਉਸ ਤੋਂ ਬਾਅਦ ਅਸੀਂ ਬਾਣੀ 'ਚ ਇੱਕ ਬਚਨ ਪੜ੍ਹਦੇ ਹਾਂ, ਬਾਬਾ ਜੈ ਘਰ ਕਰਤੇ ਕਿਰਤ ਹੋਏ। ਉੱਥੇ ਵੀ ਅਰਥ ਤਬਦੀਲ ਕਰ ਗਿਆ, ਉੱਥੇ ਅਰਥ ਹੋ ਗਿਆ ਗ੍ਰੰਥ ਜਾਂ ਪੁਸਤਕ ਰੂਪ। ਉਸ ਤੋਂ ਬਾਅਦ ਅਸੀਂ ਪਾਠ ਜਦੋਂ ਕਰਦੇ ਹਾਂ ਤੇ ਬਾਬਾ ਜੀ ਦਾ ਇੱਕ ਬਚਨ ਆਉਂਦਾ ਕਿ ਘਰ ਕੀ ਨਾਰ ਬਹੁਤ ਇਤਜਾਂ ਸਿਓ, ਉੱਥੇ ਅਰਥ ਤਬਦੀਲ ਕਰ ਗਿਆ, ਉੱਥੇ ਘਰ ਕੀ ਨਾਰ ਦਰਤ ਘਰ ਵਾਲੀ ਬਣ ਗਿਆ। ਜਦੋਂ ਪਾਠ ਕੀਤਾ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ ਹੈ, ਅਰਥ ਚੇਂਜ ਹੋ ਗਿਆ। ਉੱਥੇ ਬੋਡੀ ਸਾਡਾ ਤਨ ਅਰਥ ਹੋ ਗਿਆ, ਚੇਂਜ ਕਰਦਾ। ਜਿਹੜਾ ਮੈਂ ਤਾਂ ਬੇਨਤੀ ਕਰ ਰਿਹਾ, ਸ਼ਬਦ ਨਹੀਂ ਗੁਰਦੇਵ ਨੇ ਓਂਕਾਰ ਤੋਂ ਪਹਿਲਾਂ ਬਣਾਇਆ, ਉਹਨਾਂ ਦੀ ਖਿੰਦ ਸੇ, ਕਿਉਂਕਿ ਸ਼ਬਦ ਅਰਥ ਤਬਦੀਲ ਕਰਨ ਦੀ ਸਮਰੱਥਾ ਰੱਖਦਾ, ਪਰ ਅੰਕ ਅਰਥ ਨਹੀਂ ਚੇਂਜ ਕਰੇਗਾ। ਘਰ ਦੇ ਕਿੰਨੇ ਅਰਥ ਬਣ ਜਾਣਗੇ, ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਆਤਮਕ ਅਵਸਥਾ ਬਣ ਗਈ। ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਅਰਥ ਉੱਥੇ ਵੀ ਚੇਂਜ ਹੋ ਗਏ। ਮੈਂ ਬੇਨਤੀ ਕਰਾਂਗਾ ਕਿ ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਤਬਦੀਲ ਕਰ ਜਾਂਦਾ, ਇੱਕੋ ਸ਼ਬਦ ਇੱਕੋ ਸਪੈਲਿੰਗ ਇੱਕੋ ਉਚਾਰਨ ਉਹਦਾ ਹਰ ਥਾਂ 'ਤੇ ਅਰਥ ਇੱਕੋ ਨਹੀਂ। ਪਰ ਪਿਆਰਿਓ ਜੇ ਹਿੰਦਸੇ ਵਾਲਾ ਇੱਕ ਲਿਖੋਗੇ ਇਹਦਾ ਅਰਥ ਕਦੀ ਵੀ ਚੇਂਜ ਨਹੀਂ ਹੋਣਾ, ਕਿਸੇ ਹਾਲਤ ਵਿੱਚ ਵੀ ਚੇਂਜ ਨਹੀਂ ਹੋਣਾ। ਇੱਕ ਦਾ ਅਰਥ ਕੇਵਲ ਇੱਕ, ਅਤੇ ਸਤਿਗੁਰੂ ਨੇ ਓਅੰਕਾਰ ਤੋਂ ਪਹਿਲਾਂ ਇੱਕ ਹਿੰਦਸੇ ਵਾਲਾ ਲਿਖ ਕੇ ਇਸ ਗੱਲ ਨੂੰ ਦ੍ਰਿੜ ਕਰਾ ਦਿੱਤਾ ਕਿ ਸਿੱਖ ਉਸ ਦੀ ਪੂਜਾ ਕਰਦਾ ਜਿਹੜਾ ਇੱਕ, ਜਿਸ ਇੱਕ ਵਰਗਾ ਹੋਰ ਕੋਈ ਵੀ ਨਹੀਂ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਕਿਰਪਾ ਕੀਤੀ। ਹੁਣ ਆਹ ਪਾਠ ਕਰਦੇ ਹੋ ਗੁਰੂ ਗ੍ਰੰਥ ਸਾਹਿਬ 'ਚ, ਅਤੇ ਹਾਲਾਂਕਿ ਉਹਦੇ ਸਰਗੁਣ ਰੂਪ ਦੀ ਝਲਕ ਬੜੀ ਦਿੱਤੀ ਇਸਲਾਮ ਅੰਦਰ। ਦੇਖੋ ਆਪੋ ਆਪਣਾ ਸਾਡੇ ਉੱਤੇ ਇਹ ਗੱਲ ਥੋੜ੍ਹਾ ਜਿਹਾ ਪਰਛਾਵਾਂ ਪੈ ਰਿਹਾ, ਬਖਸ਼ ਦਿਆ ਜੇ ਮੈਨੂੰ ਹੈ ਗੱਲ ਜਿਹੜੇ ਪੜ੍ਹਦੇ ਨੇ ਗੁਰਮਤਿ ਦੇ ਸਾਹਿਤ ਨੂੰ ਸਮਝਣਗੇ। ਇਸਲਾਮ ਕਹਿੰਦਾ ਵੀ ਰੱਬ ਦਾ ਨਾਮ ਜਦੋਂ ਬੋਲਣਾ ਇਸ ਢੰਗ ਨਾਲ ਬੋਲਣਾ ਵੀ ਉਹਦੀ ਮੂਰਤ ਨਾ ਬਣੇ। ਧਿਆਨ ਦਿਆ ਜੇ 99 ਨਾਮ ਨੇ ਕੁਰਾਨ 'ਚ, ਅੱਲਾਹੂ ਅਕਬਰ ਸਭ ਤੋਂ ਵੱਡਾ ਨਾਮ ਮੰਨਿਆ ਗਿਆ। ਆ ਸਾਰੇ 99 ਨਾਵਾਂ ਦਾ ਜ਼ਿਕਰ ਨਹੀਂ ਕਰਾਂਗਾ, ਕਰੀਮ ਰਹੀਮ ਉਹਦੀ ਸਿਫਤਾਂ ਕੀਤੀਆਂ ਗਈਆਂ। ਪਰ ਉਹ ਕਹਿੰਦੇ ਨੇ ਇਸ ਢੰਗ ਨਾਲ ਨਾਮ ਬੋਲਿਆ ਗਿਆ ਕਿ ਉਹਦੀ ਸ਼ਕਲ ਨਾ ਬਣੇ। ਧਿਆਨ ਨਾਲ ਸੁਣਿਓ, ਪਰ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪਾਠ ਕਰਦੇ, ਗੁਰੂ ਗ੍ਰੰਥ ਸਾਹਿਬ 'ਚ ਰੱਬ ਦੇ ਬੇਅੰਤ ਐਸੇ ਨਾਮ ਨੇ ਜਿਹਦੇ ਵਿੱਚੋਂ ਉਹਦੀ ਸ਼ਕਲ ਬਣਦੀ ਏ, ਉਹਦੇ ਬੋਲ ਬਣਦੇ ਨੇ। ਅਤੇ ਮੇਰਾ ਖਿਆਲ ਬੰਦਾ ਸਿੱਖ ਜ਼ਿਆਦਾਤਰ ਇਸ ਚੀਜ਼ ਨੂੰ ਸਵੀਕਾਰ ਕਰ ਚੁੱਕੇ ਨੇ, ਫਿਰ ਉਹਨੂੰ ਮੂਰਤੀ ਪੂਜਾ ਕਰਕੇ ਆਪਾਂ ਖੰਡਨ ਕਰਨੇ। ਹੁਣ ਮੈਂ ਬੇਨਤੀ ਕਰਾਂਗਾ, ਦੇਖੋ ਜਦੋਂ ਆਪ ਜੀ ਪਾਠ ਕਰਦੇ ਹੋ, ਤੇਰੇ ਬੰਕੇ ਲੋਇਣ ਦੰਤਰਸ਼ਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਤਸਵੀਰ ਤਾਂ ਆਪਾਂ ਕੋਈ ਨਹੀਂ ਬਣਾਈ। ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਕੋਚੀ ਜਾਓ, ਪਰ ਅਰਥ ਕਰਨ ਲੱਗਿਆ ਮੂਰਤ ਜ਼ਰੂਰ ਬਣੇਗੀ। ਲੰਬੜੇ ਵਾਲ, ਸੋਹਣੇ ਦੰਦ, ਨੱਕ, ਉਹਦੇ ਚਿਹਰੇ ਦਾ ਜ਼ਿਕਰ ਕਰਦਿਆਂ ਅੱਖਰਾਂ ਨਾਲ ਤਾਂ ਮੂਰਤ ਫਿਰ ਵੀ ਬਣ ਜਾਂਦੀ। ਜਿਵੇਂ ਅਸੀਂ ਬੋਲਦੇ ਹਾਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਤਾਂ ਹੀ ਬਣੇਗਾ ਜੇ ਉਹਦਾ ਮੂੰਹ ਹੋਵੇਗਾ, ਉਹਦੇ 'ਚੋਂ ਬੋਲ ਨਿਕਲੇਗਾ। ਉੱਥੇ ਵੀ ਉਹਦਾ ਸਰੂਪ ਬਣਦਾ ਪਿਆ ਹੈ। ਜਦੋਂ ਅਸੀਂ ਪਾਠ ਕਰਦੇ ਹਾਂ ਤੇਰੀ ਚਾਲ ਸੁਹਾਵੀ ਮਦੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਣੀ, ਇੱਛ ਮਨ ਕੀ ਪੂਰੀ ਹੈ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ। ਸਾਰੰਗ ਦਾ ਅਰਥ ਇੱਥੇ ਵਿਖਾਤੀ ਪਰਮਾਤਮਾ ਕਿ ਤੇਰੀ ਚਾਲ ਤਾਂ ਇੰਨੇ ਕਮਾਲ ਦੀ ਏ ਕਿ ਜਿਵੇਂ ਹਾਥੀ ਐ ਠਿਮ ਠਿਮ ਕਰਕੇ ਚੱਲਦਾ। ਹੁਣ ਮੈਂ ਬੇਨਤੀ ਕਰਾਂ ਗੁਰਮੁਖੋ, ਧਿਆਨ ਨਾਲ ਸੋਚੋ, ਲਤੀਫ ਅਕਲ ਨਾਲ ਸੋਚੋ ਕਿ ਰੱਬ ਦੀ ਇਹ ਤਸਵੀਰ ਬਣਦੀ ਨਹੀਂ ਪਈ, ਕਿਉਂ ਅਸੀਂ ਸਰਗੁਣ ਰੂਪ 'ਚ ਉਹਨੂੰ ਸਵੀਕਾਰ ਦੇਖਾਂ। ਮੈਂ ਬੇਨਤੀ ਕਰਾਂਗਾ, ਗੁਰਬਾਣੀ ਨੇ ਇਹ ਵੀ ਕਿਹਾ ਕਿ ਪਾਰ ਪਰਮ ਪਰਮੇਸ਼ਵਰ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੁਛ ਨਹੀਂ। ਪਰ ਦੂਤ ਤੁਸੀਂ ਪਾਠ ਕਰਦੇ ਹੋ ਇਹ ਤਨਾਸਰੀ ਰਾਗ 'ਚ, ਖਾਸ ਕਰਕੇ 16 ਸਾਹਿਬ 'ਚ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਹ ਵਿਚਲਤ ਮੁਖੀ। ਹੁਣ ਬੰਦਾ ਪੁੱਛਦਾ ਵੀ ਇਹ ਦੁਬਦਾ ਤੇ ਨੇ, ਇੱਕ ਪਾਸੇ ਤੇਰਾ ਇੱਕ ਵੀ ਨੇਤਰ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਜ਼ਾਰਾਂ ਨੇਤਰ ਤੇਰੇ ਨੇ, ਇੱਕ ਪਾਸੇ ਤੇਰਾ ਇੱਕ ਵੀ ਪੈਰ ਨਹੀਂ, ਤੇ ਕਹਿੰਦੇ ਨੇ ਬਾਕੀ ਜਿੰਨੇ ਦੇਖਣਾ ਹਜ਼ਾਰਾਂ ਤੇਰੇ ਨਿਰਬਲ ਪੈਰ ਨੇ, ਇੱਕ ਪਾਸੇ ਤੇਰਾ ਇੱਕ ਨਾਸਕਾ ਨਹੀਂ, ਦੂਜੇ ਪਾਸੇ ਹਜ਼ਾਰਾਂ ਤੇਰੀਆਂ ਨਾਸਕਾਂ ਨੇ। ਮੇਰੀ ਬੇਨਤੀ ਇਹ ਵੇ ਕਿ ਇੱਕ ਪੱਖ ਗੁਰਬਾਣੀ 'ਚ ਰੱਖਿਆ, ਉਹਦਾ ਚੱਕਰ ਚਿੰਨ ਰੂਪ ਰੰਗ ਕੁਛ ਵੀ ਨਹੀਂ। ਪਰ ਬੇਨਤੀ ਕਰਾਂਗਾ, ਜਿਹਦਾ ਕੁਛ ਵੀ ਰੂਪ ਰੇਖ ਨਹੀਂ, ਨਾਸਤਕ ਬੰਦਾ ਜਿਹੜਾ, ਦੋ ਹੀ ਬੰਦੇ ਸੱਚੀ ਗੱਲ ਜੇ ਆਕੀ ਜਾ ਹੋ ਜਾਂਦੇ ਨੇ। ਇੱਕ ਤਾਂ ਜਿਹੜਾ ਅਭਿਆਸ ਕਰਦਾ ਕਰਦਾ ਅੰਦਰੋਂ ਕੋਈ ਰਸ ਨਾ ਬਣੇ, ਉਹ ਵੀ ਬੰਦਾ ਅਖੀਰ 'ਤੇ ਆਕੀ ਜਾ ਹੋ ਜਾਂਦਾ, ਛੱਡੋ ਜੀ ਬੜੀ ਕਮਾਈ ਕਰਕੇ ਦੇਖੀ ਕੁਛ ਨਹੀਂ। ਅਤੇ ਦੂਜਾ ਉਹ ਜਿਹੜਾ ਸ਼ੁਰੂ 'ਤੇ ਨੰਨਾ ਪਾ ਕੇ ਤੁਰਦਾ, ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ, ਹਾਲਾਂਕਿ ਉਹ ਵੀ ਪਰਮਾਤਮਾ ਦਾ ਬਣਾਇਆ। ਰਾਮਕਿਸ਼ਨ ਪਰਮਹੰਸ, ਮੈਂ ਸ਼ਬਦ ਕਹਾਂਗਾ, ਖੁੱਲ੍ਹੇ ਦਿਲ ਨਾਲ ਸੁਣਿਓ। ਕਲਕੱਤੇ 'ਚ ਉਹਨਾਂ ਦਾ ਸਥਾਨ ਸੀ, ਉਹਨਾਂ ਨਾਲ ਨਾਸਤਿਕ ਬੰਦਾ ਇੱਕ ਬਹਿਸ ਕਰਨ ਆਇਆ। ਉਹਨੇ ਕਿਹਾ ਮੇਰੇ ਨਾਲ ਤੁਸੀਂ ਬਹਿਸ ਕਰੋ ਰੱਬ ਉੱਤੇ ਕਿ ਪਰਮਾਤਮਾ ਹੈ ਨਹੀਂ, ਰੱਬ ਨਹੀਂ। ਉਹਨੇ ਬੜੀਆਂ ਦਲੀਲਾਂ ਦਿੱਤੀਆਂ। ਪਰਮਹੰਸ ਸੁਣੀ ਗਿਆ ਰਾਮਕਿਸ਼ਨ, ਉਹ ਬੰਦਾ ਘੰਟਾ ਡੇਢ ਨਿਰੰਤਰ ਬੋਲਿਆ, ਜੋ ਕੁਝ ਉਹਦੇ ਕੋਲ ਗਿਆਨ ਸੀ ਹਰ ਗਿਆਨ ਉਹਨੇ ਝਾੜ ਦਿੱਤਾ। ਰਾਮਕਿਸ਼ਨ ਜੀ ਨੂੰ ਕਹਿੰਦਾ ਦਿਓਗੇ ਉੱਤਰ? ਕਹਿਣ ਲੱਗੇ ਅੱਗੇ ਤਾਂ ਥੋੜ੍ਹਾ ਥੋੜ੍ਹਾ ਮੈਨੂੰ ਵੀ ਸ਼ੱਕ ਪੈਦਾ ਹੁੰਦਾ ਸੀ ਵੀ ਰੱਬ ਹੈ ਕਿ ਨਹੀਂ, ਪਰ ਤੈਨੂੰ ਸੁਣਨ ਤੋਂ ਬਾਅਦ ਪੱਕਾ ਸ਼ੱਕ ਨਿਕਲ ਗਿਆ ਕਿ ਰੱਬ ਹੈ ਤ੍ਰੈ ਕਾਲ ਸੱਤ ਹੈ। ਉਹਨੇ ਕਿਹਾ ਦੋਗੀ, ਮੈਂ ਤਾਂ ਇਸ ਬੰਦੇ ਨੂੰ ਡੇਗਣ ਆਇਆ ਸਾਂ। ਉਹ ਕਹਿੰਦਾ ਕਿਵੇਂ? ਕਹਿੰਦਾ ਤੂੰ ਡੇਢ ਘੰਟਾ ਬੋਲਿਆ, ਜੋ ਕੁਝ ਤੂੰ ਬੋਲਿਆ, ਜੋ ਦਲੀਲਾਂ ਤੂੰ ਦਿੱਤੀਆਂ, ਭਾਵੇਂ ਤੂੰ ਇਹ ਸਿੱਧ ਕਰਨ ਦਾ ਯਤਨ ਕੀਤਾ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਪਰ ਇਹ ਸੱਚੀ ਗੱਲ ਏ ਵੇ, ਰੱਬ ਤੋਂ ਬਿਨਾਂ ਤੈਨੂੰ ਕੋਈ ਗਿਆਨ ਦੇ ਨਹੀਂ ਸੀ ਸਕਦਾ। ਉਹਨੇ ਆਪਣੇ ਬਾਰੇ ਵੀ ਚਿੰਨ ਤਿੰਨ ਦਿੱਤਾ ਵੀ ਨਾਂ ਬਾਰੇ ਤੂੰ ਬੋਲ, ਇਹ ਵੀ ਸਭ ਤੋਂ ਵੱਡਾ ਪ੍ਰਮਾਣ, ਤੇਰੀ ਅਕਲ ਇੰਨਾ ਨਹੀਂ ਸੀ ਬੋਲ ਸਕਦੀ ਇਹ ਵੀ ਤੇਰੇ ਪਿੱਛੇ ਕੋਈ ਬੋਲ ਰਿਹਾ ਹੈ, ਮੈਨੂੰ ਤੈਨੂੰ ਸੁਣ ਕੇ ਭਰੋਸਾ ਹੋ ਗਿਆ ਰੱਬ ਤ੍ਰੈ ਕਾਲ ਸੱਤ ਹੈ। ਬਸ ਇੰਨਾ ਸ਼ਬਦ ਕਿਹਾ, ਉਹ ਨਾਸਤਿਕ ਬੰਦਾ ਮੱਥਾ ਟੇਕ ਗਿਆ। ਮੈਂ ਇੱਕ ਬੇਨਤੀ ਕਰਾਂਗਾ, ਸਤਿਗੁਰੂ ਨੇ ਇੱਕ ਪੱਖ ਰੱਖਿਆ ਪਾਰ ਬ੍ਰਹਮ ਪਰਮੇਸ਼ਰ, ਜਿਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਅਤੇ ਖਾਸ ਕਰਕੇ ਧਿਆਨ ਦਿਆ ਜੇ ਮੈਂ ਦੂਰ ਨਹੀਂ ਜਾਵਾਂਗਾ ਅੱਜ ਦੀ ਵਿਚਾਰ ਤੋਂ, ਆਪਾਂ ਕਹਾਂ ਵੀ ਗੱਲ ਤਾਂ ਗੁਰਸਿੱਖੀ ਦੀ ਇਹ ਨਿਸ਼ਾਨੀ ਸ਼ੁਰੂ ਕਰਨੀ, ਪਰ ਆਰੰਭ ਤੋਂ ਬੇਨਤੀ ਕਰਨੀ ਚਾਹਾਂਗਾ, ਸਿੱਖ ਕੇਵਲ ਬਾਹਰ ਦਾ ਢਾਂਚਾ ਹੀ ਨਹੀਂ, ਕੇਵਲ ਸਿੱਖ ਮੈਨੂੰ ਬਖਸ਼ ਦਿਓ, ਕੇਵਲ ਬਾਹਰ ਦਾ ਸਰੂਪ ਹੀ ਨਹੀਂ, ਸਿੱਖ ਦਾ ਇੱਕ ਰਿਸ਼ਤਾ ਉਹਦੇ ਨਾਲ ਹੈ ਜਿਹਦਾ ਚੱਕਰ ਚਿੰਨ ਕੋਈ ਨਹੀਂ। ਜਦੋਂ ਇਹਦੇ ਵਿੱਚੋਂ ਫਿਰ ਉਹ ਵਰਤਦਾ ਤੇ ਪੰਜਾਂ ਤੱਤਾਂ ਵਿੱਚ ਰਹਿਣ ਵਾਲਾ ਸਿੱਖ ਅਕਾਲ ਅਕਾਲ ਪੁਕਾਰ ਉੱਠਦਾ। ਪੁਰਾਤਨ ਸਾਡੇ ਬਜ਼ੁਰਗ ਅਕਾਲ ਅਕਾਲ ਪੁਕਾਰਦੇ ਸਨ, ਜਿਹਦਾ ਕੋਈ ਰੂਪ ਰੇਖ ਨਹੀਂ। ਜਦੋਂ ਇਸ ਪੰਜਾਂ ਤੱਤਾਂ ਦੇ ਸਰੀਰ ਵਿੱਚ ਸ਼ਬਦ ਵਰਤਦਾ, ਸੱਚ ਇਹ ਸਿੱਖ ਦਾ ਰੋਮ ਰੋਮ ਜਿਹਦਾ ਰੂਪ ਰੇਖ ਨਹੀਂ ਉਹਨੂੰ ਸਵੀਕਾਰ ਕਰਦਾ। ਜਿਵੇਂ ਅਸੀਂ ਜਾਪ ਸਾਹਿਬ ਪੜ੍ਹਨੇ, ਪਹਿਲਾ ਸ਼ੰਤ ਛਪੈ ਸ਼ੰਤ, ਖਾਸ ਕਰਕੇ ਕਿ ਚੱਕਰ ਚੇਨ ਅਰ ਬਨਣ ਜ਼ਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਹੀ। ਹੁਣ ਦੇਖੋ ਇਹ ਦੋ ਤੁਕਾਂ ਖਾਸ ਕਰਕੇ, ਉਹਦਾ ਚੱਕਰ ਚੇਨ ਕੋਈ ਨਹੀਂ। ਜਿਵੇਂ ਸਾਡੇ ਨਿਸ਼ਾਨ ਨੇ, ਰੱਬ ਦੇ ਕਿਹੜੇ ਫਿੰਗਰ ਪ੍ਰਿੰਟ ਨੇ? ਉਹਦਾ ਕੋਈ ਰੂਪ ਵੀ ਨਹੀਂ, ਉਹ ਕਾਲਾ ਪੀਲਾ ਚਿੱਟਾ। ਹਾਲਾਂਕਿ ਫਿਰ ਮੈਂ ਬੇਨਤੀ ਕਰਾਂਗਾ, ਬਾਣੀ 'ਚ ਇੱਕ ਨਾਮ ਦਾ ਜ਼ਿਕਰ ਕੀਤਾ, ਸਾਵਲ ਸੁੰਦਰ ਰਾਮਈਆ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਉਹ ਕਾਲੇ ਰੰਗ ਦਾ ਪ੍ਰਤੀਕ ਹੈ। ਪਰ ਜਿਹਨੂੰ ਅਸੀਂ ਪੂਜ ਰਹੇ ਹਾਂ, ਚੱਕਰ ਚੇਨ ਅਰ ਬਲ ਜ਼ਾਤ ਅਰ ਪਾਤ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੁਛ ਵੀ ਨਹੀਂ। ਚੱਕਰ ਚੇਨ ਅਰ ਬਣ ਜ਼ਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹੀ। ਅਸੀਂ ਸਤਿਗੁਰੂ ਕਿਰਪਾ ਕੀਤੀ। ਇਹ ਦੋ ਤੁਕਾਂ ਪੜ੍ਹ ਕੇ ਤੇ ਕਹਿਣਾ ਸੀ ਇਹਦਾ ਮਤਲਬ ਕੁਛ ਵੀ ਨਹੀਂ। ਅੱਗੇ ਸਾਹਿਬ ਨੇ ਕਿਹਾ ਅਚਲ ਮੂਰਤ, ਇਹ ਮਤ ਸਮਝੀ ਜਿਹਦੇ ਬਾਰੇ ਮੈਂ ਕਹਿ ਰਿਹਾ, ਰੂਪ ਰੇਖ ਰੰਗ ਕੁਛ ਵੀ ਨਹੀਂ। ਅਚਲ ਦਾ ਅਰਥ ਉਹ ਚਲਾਏ ਮਾਨ ਨਹੀਂ, ਤੇ ਮੂਰਤ ਦਾ ਅਰਥ ਅਸੀਂ ਖੋਂਦ ਕਰਾਂਗੇ। ਜੇ ਸਤਿਗੁਰੂ ਨੇ ਅਕਾਲ ਕਿਹਾ ਤੇ ਨਾਲ ਮੂਰਤ ਸ਼ਬਦ ਲਾਇਆ ਜਿਹੜਾ ਕਾਲ ਤੋਂ ਰਹਿਤ ਹੈ, ਆਪਾਂ ਕਹਾਂਗੇ ਕਾਲ ਵਿੱਚ ਹੀ ਸਾਰੀ ਚੀਜ਼। ਮਹਾਰਾਜ ਨੇ ਕਿਹਾ ਉਹ ਕਾਲ 'ਚ ਨਹੀਂ ਪਰ ਹੈ ਜ਼ਰੂਰ। ਫਿਰ ਇਸ ਨੁਕਤੇ ਨੂੰ ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਇੱਕ ਪਾਸੇ ਅਚਲ, ਦੂਸਰਾ ਸ਼ਬਦ ਮੂਰਤ, ਇੱਕ ਪਾਸੇ ਅਕਾਲ ਨਾਲ ਮੂਰਤ। ਅਚਲ ਦਾ ਅਰਥ ਵੀ ਇਵੇਂ ਕਿ ਜਿਹੜਾ ਚਲਾਏਮਾਨ ਨਹੀਂ, ਹਰ ਚੀਜ਼ ਚਲਾਏਮਾਨ। ਆ ਜੋ ਕੁਝ ਬਣਿਆ ਪਿਆਰ ਵਿੱਚ ਚੱਲਦਾ ਨਹੀਂ ਪਿਆ। ਸੰਸਾਰ ਦਾ ਅਰਥ ਹੀ ਇਵੇਂ ਜਿਹੜਾ ਚੱਕਰ ਵਿੱਚ ਰਹਿੰਦਾ ਹੈ। ਯੂਨੀਵਰਸ ਦਾ ਅਰਥ ਵੀ ਇਵੇਂ, ਜਿਹੜੇ ਪੜ੍ਹੇ ਲਿਖੇ ਸੱਜਣ ਉਹਨਾਂ ਨੂੰ ਪਤਾ ਹੈ ਜਿਹੜਾ ਚੱਕਰ ਸੰਸਾਰ ਦਾ ਅਰਥ ਹੀ ਚੱਕਰ ਹੈ। ਮੈਂ ਬੇਨਤੀ ਕਰਾਂਗਾ ਕਿ ਅਸਲ 'ਚ ਹਰ ਚੀਜ਼ ਚਲਾਏਮਾਨ ਹੈ। ਆ ਸੂਰਜ ਚਲਾਏਮਾਨ ਨਹੀਂ, ਪੂਰਨਮਾਸ਼ੀ ਨੂੰ ਰਾਤ ਦਿਸਦਾ ਚੰਦਰਮਾ ਚਲਾਏਮਾਨ ਨਹੀਂ, ਜਿਹੜਾ ਸਮੁੰਦਰ ਛਾਲਾਂ ਮਾਰਦਾ ਉੱਛਲਦਾ, ਕੀ ਇਹ ਚਲਾਏਮਾਨ ਨਹੀਂ? ਬਾਕੀ ਦੂਰ ਦੀ ਗੱਲ ਛੱਡੋ, ਆਪਣੇ ਚਿਹਰੇ ਵੱਲ ਝਾਤੀ ਮਾਰ ਕੇ ਦੇਖੋ। ਆਪਣੇ 10 ਸਾਲ ਦੀ ਫੋਟੋ ਅਤੇ ਅੱਜ ਦੀ ਫੋਟੋ ਨੂੰ ਸਾਹਮਣੇ ਰੱਖ ਕੇ ਦੇਖੋ, ਜਿਹੜਾ 10 ਸਾਲ ਵਾਲਾ ਸੀ ਉਹ ਕਿੱਥੇ ਚਲਾ ਗਿਆ? ਸਤਿਗੁਰੂ ਕਿੱਡੀ ਕਿਰਪਾ ਕਰ ਰਿਹਾ। ਉਹ ਕਹਿੰਦੇ ਉਹ ਚਲਾਏਮਾਨ ਨਹੀਂ। ਇਹੀ ਕਾਰਨ ਕਿ ਪਰਮਾਤਮਾ ਨੂੰ ਸਨਾਤਨ ਕਿਹਾ ਗਿਆ, ਉਹ ਪੁਰਾਤਨ ਚਲਾਏਮਾਨ ਨਹੀਂ। ਇਹੀ ਕਾਰਨ ਕਿ ਅੱਜ ਅਸੀਂ ਕਹਿੰਦੇ ਨਾ ਕਈ ਵਾਰੀ ਆ ਜੀ ਪੁਰਾਣੀਆਂ ਗੱਲਾਂ, ਲਕੀਰਾਂ ਪੁਰਾਣੀਆਂ। ਮੈਂ ਇੱਕ ਬੇਨਤੀ ਕਰਾਂ, ਐਵੇਂ ਸ਼ਬਦਾਂ ਦੀ ਘਾੜਤ ਘੜ ਕਰਕੇ ਜੋ ਮਰਜ਼ੀ ਲੋਕਾਂ ਦਾ ਮਨ ਪਰਚਾਈ ਜਾਓ। ਜਿਹੜਾ ਸਤਯੁਗ ਵਿੱਚ ਸੀ ਉਹੀ ਤ੍ਰੇਤੇ ਵਿੱਚ ਸੀ, ਜਿਹੜਾ ਤ੍ਰੇਤੇ ਵਿੱਚ ਸੀ ਉਹੀ ਦੁਆਪਰ ਵਿੱਚ ਸੀ, ਜਿਹੜਾ ਦੁਆਪਰ ਵਿੱਚ ਉਹੀ ਕਲਯੁਗ ਵਿੱਚ ਵਰਤਦਾ। ਤੂੰ ਹੀ ਅੱਕ ਜਾਂਦਾ, ਅੰਦਰੋਂ ਰੁੱਖਾ ਹੋ ਜਾਂਦਾ, ਨਵਾਂ ਕੁਝ ਲੱਭਣ ਜਾਂਦਾ। ਸੱਚ ਇਹ ਰੱਬ ਤੋਂ ਨਵਾਂ ਤਾਂ ਸੰਸਾਰ ਵਿੱਚ ਕੁਛ ਵੀ ਨਹੀਂ, ਹਰ ਚੀਜ਼ ਪੁਰਾਣੀ ਹੈ। ਤੁਸੀਂ ਧਿਆਨ ਨਾਲ ਦੇਖੋ, ਆਹ ਬਾਡੀ ਵੀ ਤਾਂ ਪੁਰਾਣੀ ਹੁੰਦੀ ਪਈ। ਬਾਬਾ ਜੀ ਨੇ ਬਾਣੀ ਸ਼ਬਦ ਵਰਤਿਆ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਇਹ ਵੀ ਚੋਲਾ ਪੁਰਾਣਾ ਹੋ ਗਏ। ਕੱਪੜੇ ਪਾਏ ਨੇ, ਇਹ ਵੀ ਪੁਰਾਣੇ ਹੋ ਜਾਣੇ, ਨਵਾਂ ਸੀ ਕਦੀ ਪੁਰਾਣਾ ਹੋ ਗਏ। ਪਿਆਰਿਓ, ਘਰ ਲੈਂਦੇ ਹਾਂ ਨਵਾਂ, ਉਹ ਵੀ ਪੁਰਾਣਾ ਹੋ ਜਾਂਦਾ। ਗੱਡੀ ਲੈਂਦੇ ਹੋ, ਪੁਰਾਣੀ ਹੋ ਜਾਂਦੀ। ਹਰ ਚੀਜ਼ ਬਾਹਰ ਦੀ ਜਿਹੜੀ ਨਵੀਂ ਹੈ ਉਹ ਕੱਲ੍ਹ ਨੂੰ ਪੁਰਾਣੀ ਹੋ ਕੇ ਜ਼ਰੂਰ ਖਤਮ ਹੋਵੇਗੀ। ਪਰ ਮੇਰੇ ਵਾਹਿਗੁਰੂ ਜੀ ਐਸੇ ਨੇ ਜਿਹੜੇ ਜਦੋਂ ਕੁਛ ਨਹੀਂ ਸੀ ਬਣਿਆ ਉਦਨ ਵੀ ਨਵੇਂ ਨਕੋਰ ਸਨ, ਅਤੇ ਜਿੱਦਣ ਸਭ ਕੁਝ ਬਿਣਸ ਜਾਏਗਾ ਉਦਨ ਵੀ ਨਵੇਂ ਦੇ ਨਵੇਂ ਹੀ ਰਹਿਣਗੇ। ਤਾਂ ਹੀ ਸਾਹਿਬ ਨੇ ਕਿਹਾ ਸਾਹਿਬ ਮੇਰਾ ਨੀਤ ਨਵਾਂ। ਫਿਰ ਮੈਂ ਬੇਨਤੀ ਕਰਾਂਗਾ, ਅਕਾਲ ਹੈ ਪਰ ਮੂਰਤ ਹੈ, ਅਚਲ ਹੈ ਮੂਰਤ ਹੈ, ਉਹਨੇ ਕਦੀ ਚਲਾਏਮਾਨ ਨਹੀਂ ਹੋਣਾ। ਉਹਦੀ ਹਸਤੀ ਤਾਂ ਸੀ ਇਸੇ ਕਾਰਨ ਕਰਕੇ ਕਿ ਸਿੱਖ ਉੱਤੇ ਇੰਨੀ ਕੁ ਬਖਸ਼ਿਸ਼ ਹੈ ਕਿ ਅੱਜ ਵੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਅਸੀਂ ਥੋੜ੍ਹੇ ਜਿਹਾ ਉੱਧਰ ਜਾਂਦੇ ਹਾਂ। ਉੱਧਰ ਨਾ ਸ਼ਬਦ ਬੜਾ ਪੁਰਾਣਾ, ਨਿਰਾਸ਼ ਜਿਹਾ ਹੋ ਜਾਂਦੇ ਹਾਂ, ਬਸ ਹੁਣ ਪੰਥ ਦਾ ਕੁਝ ਨਹੀਂ ਰਹਿ ਗਿਆ, ਸਭ ਕੁਝ ਚਲਾ ਗਿਆ, ਹੁਣ ਖਤਮ ਹੋ ਗਿਆ। ਪਤਾ ਨਹੀਂ ਮੈਂ ਨਹੀਂ ਜਿਸ ਤਰ੍ਹਾਂ ਸੋਚਦਾ। ਮੈਂ ਕਹਿੰਦਾ ਨਹੀਂ, ਇਹ ਕਿਸੇ ਰਾਜਨੀਤਿਕ ਪਾਰਟੀ ਬਣਾਈ ਹੁੰਦੀ ਤੇ ਮਿਟ ਜਾਂਦੀ, ਇਹ ਕਿਸੇ ਸਿਆਸੀ ਮੁਫਾਦ ਲਈ ਕੋਈ ਜਥੇਬੰਦੀ ਬਣਾਈ ਹੁੰਦੀ ਤੇ ਖਤਮ ਹੋ ਜਾਂਦੀ। ਪਿਆਰਿਓ, ਜਿਹੜਾ ਅਕਾਲ ਦਾ ਸਾਜਿਆ, ਜਿਹੜਾ ਆਪ ਅਬਦਲ ਹੈ ਸਦਾ ਰਹਿਣਾ, ਪਿਆਰਿਓ ਉਹਦੇ ਸਾਜੇ ਹੋਏ ਨੂੰ ਦੁਨੀਆਂ ਵਿੱਚ ਕਦੀ ਵੀ ਕੋਈ ਖਤਮ ਨਹੀਂ ਕਰ ਸਕੇਗਾ। ਇਹਨੂੰ ਜਜ਼ਬਾਤ ਨਾ ਕੇਵਲ ਜਾਣ, ਇਹਨੂੰ ਸਿਧਾਂਤ ਨਾ ਸਮਝੀ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ। ਸੇਵਾ ਪੰਥੀ ਇੱਕ ਮਹਾਂਪੁਰਖ ਹੋਏ ਨੇ ਦੁੱਖ ਭੰਜਨ ਜੀ, ਉਹ ਲਾਹੌਰ ਗਏ ਅਤੇ ਬਹਾਦਰ ਸ਼ਾਹ ਉਨੀ ਦੇਰ ਨੂੰ ਆ ਗਿਆ। ਹੁਣ ਉਹਨਾਂ ਦਾ ਸਵਰੂਪ ਦਾੜਾ ਸੀ, ਸੀਸ ਉੱਪਰ ਦਸਤਾਰ ਸੀ, ਅਤੇ ਜਿਸ ਫਕੀਰ ਨੂੰ ਮਿਲਣ ਗਏ ਅਤੇ ਕਹਿੰਦੇ ਨੇ ਉਸ ਫਕੀਰ ਦੇ ਕੋਲ ਉਹ ਸੇਵਾ ਪੰਥੀ ਮਹਾਂਪੁਰਖ ਨੂੰ ਦੇਖਦਿਆਂ ਬਹਾਦਰ ਸ਼ਾਹ ਦੀਆਂ ਅੱਖਾਂ ਜਿਵੇਂ ਖੂਨ ਉੱਤਰ ਗਿਆ। ਕਹਿਣ ਲੱਗਾ, ਤੂੰ ਮਰੇਲੇ ਗੁਰੂ ਦਾ ਸਿੱਖ ਹੈ? ਮਰੇਲੇ ਦਾ ਮਤਲਬ ਸਮਝ ਗਿਆ ਜਿਹਨੂੰ ਅੱਜ ਖਾੜਕੂ ਸ਼ਬਦ ਅਸੀਂ ਵਰਤ ਲਈ, ਤੂੰ ਉਹਦਾ ਸਿੱਖ ਹੈ। ਉਹ ਮੁਸਲਮਾਨ ਫਕੀਰ ਡਰ ਗਿਆ, ਉਹਨੇ ਕਿਹਾ ਮੇਰੇ ਕੋਲ ਆਇਆ ਮੇਰਾ ਅਤਿਥੀ ਹੈ, ਇਹਨੂੰ ਕਿਤੇ ਅੰਦਰ ਨਾ ਸੱਟਣ। ਵਿੱਚ ਹੀ ਬੋਲ ਕੇ ਕਹਿੰਦਾ ਨਹੀਂ ਨਹੀਂ, ਇਹ ਤਾਂ ਨਾਨਕ ਫਕੀਰ ਦਾ ਸਿੱਖ ਹੈ, ਇਹ ਗੁਰੂ ਨਾਨਕ ਸਾਹਿਬ ਦਾ ਸਿੱਖ, ਮਰੇਲੇ ਦਾ ਨਹੀਂ। ਉਹ ਸੇਵਾ ਪੰਥੀ ਜੀ ਉੱਠ ਖਲੋਤਾ, ਬਹਾਦਰ ਸ਼ਾਹ ਦੇ ਸਾਹਮਣੇ ਖਲੋ ਕੇ ਉਹਨੇ ਇੱਕ ਸ਼ਬਦ ਕਿਹਾ। ਕਹਿਣ ਲੱਗਾ, ਨਹੀਂ, ਮੈਂ ਮਰੇਲੇ ਗੁਰੂ ਕਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿੰਦੇ ਨੇ ਅੰਦਰ ਸੱਚ ਸੀ, ਬੰਦਗੀ ਵਾਲਾ ਸੀ, ਇੰਨੀ ਜ਼ੁਰਤ ਨਾਲ ਬੋਲਿਆ, ਬਹਾਦਰ ਸ਼ਾਹ ਦੀਆਂ ਨਜ਼ਰਾਂ ਨੀਵੀਆਂ ਪੈ ਗਈਆਂ। ਉਹ ਦੋ ਕੜੀਆਂ ਰਿਹਾ, ਚਲਾ ਗਿਆ ਅਤੇ ਉਸ ਫਕੀਰ ਨੇ ਕਿਹਾ ਕਿ ਸਮਾਂ ਮੰਗ ਕਰਦਾ ਸੀ, ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਫਰਕ ਹੈ? ਤੂੰ ਖੁਦ ਕਹਿੰਦਾ ਜੋਤ ਇੱਕੋ ਹੋਵੇ। ਸਮਾਂ ਮੰਗ ਕਰਦਾ ਸੀ, ਜੇ ਬੋਡੀ ਨੂੰ ਬਚਾਉਣ ਦਾ ਵੇਲਾ ਆਵੇ, ਤਨ ਉੱਤੇ ਮੁਸੀਬਤ ਆ ਜਾਏ ਤਾਂ ਤੁਸੀਂ ਕਹਿ ਦਿੰਦੇ ਇਕੱਲਾ ਗੁਰੂ ਨਾਨਕ ਦਾ ਸਿੱਖ। ਉਸਨੇ ਇੱਕ ਗੱਲ ਕੀ, ਕਹਿੰਦਾ ਸੱਚ ਇਹ ਵੇ, ਜੋਤ ਤਾਂ ਇੱਕੋ ਹੀ ਹੈ, ਗੁਰੂ ਗੋਬਿੰਦ ਸਿੰਘ ਅਤੇ ਗੁਰੂ ਨਾਨਕ ਸਾਹਿਬ 'ਚ ਕੋਈ ਅੰਤਰ ਨਹੀਂ, ਪਰ ਇਹਨੇ ਤਾਂ ਕੱਲ੍ਹ ਨੂੰ ਹੀ ਮਰ ਜਾਣਾ। ਇਸ ਨੂੰ ਬਚਾਉਣ ਲਈ ਏਡੇ ਵੱਡੇ ਸਤਿਗੁਰੂ ਦੇ ਨਾਮ ਨੂੰ ਲੁਕਾ ਦੇਣਾ, ਮੈਨੂੰ ਦੋਵਾਂ ਥਾਵਾਂ 'ਤੇ ਕਿਤੇ ਢੋਈ ਨਹੀਂ ਸੀ ਮਿਲਣੀ। ਆਪਣੇ ਤਨ ਨੂੰ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਨੂੰ ਲੁਕਾ ਦੇਣਾ, ਏਡਾ ਵੱਡਾ ਪਾਪ ਮੇਰੇ ਸਿਰ 'ਤੇ ਚੜ੍ਹਨਾ ਸੀ। ਉਹਨੇ ਫਕੀਰ ਨੇ ਇੱਕ ਗੱਲ ਕੀ, ਕਹਿੰਦਾ ਸਮਾਂ ਇਹੋ ਜਿਹਾ ਹੈ, ਸਿੱਖਾਂ ਦਾ ਖੁਰਾ ਖੋਜ ਮਿਟ ਜਾਣੇ। ਉਸ ਸਿੱਖ ਫਕੀਰ ਨੇ ਤੁਰਦਿਆਂ ਕਿਹਾ, ਕਹਿੰਦਾ ਨਹੀਂ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੇ ਖੂਨ ਉੱਤੇ ਉਸਰਿਆ ਮਹੱਲੇ ਕਦੀ ਨਹੀਂ ਢਹਿ ਸਕਦਾ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਦੇਖੋ ਜਿਹੜਾ ਸਿੱਖ ਹੈ, ਪਹਿਲੀ ਅਰਜ਼ ਕੀਤੀ ਅਕਾਲ ਅਤੇ ਅਚਲ, ਉਸ ਤੋਂ ਬਾਅਦ ਜਿਹਦਾ ਰੂਪ ਰੇਖ ਕੋਈ ਨਹੀਂ, ਉਹਦੀ ਝਲਕ ਕਿੱਥੋਂ ਪ੍ਰਗਟ ਹੋਵੇ? ਬਸ ਇੱਥੇ ਆ ਕੇ ਸਾਡੇ ਜਦੋਂ ਸੱਜਣ ਭੱਟਾਂ ਦੇ ਸਵਈਏ ਹੁੰਦੇ ਨੇ, ਥੋੜ੍ਹੇ ਜਿਹਾ ਵੰਚਲਿਤ ਹੋ ਜਾਂਦੇ। ਹੁਣ ਬੜੇ ਨਵੇਂ ਨਵੇਂ ਅਰਥ ਕਰਦੇ ਪਏ ਨੇ, ਬੜੇ ਚੱਕਰ ਕੱਟ ਕੱਟ ਕੇ ਪਰਤਾ ਖਾਰਨਾ ਕਿਤੇ ਕਹਿਣਾ ਪੈ ਜਾਏ। ਤੂੰ ਸਤਿਗੁਰ ਚੋਂ ਜੁਗੀ, ਆਪ ਆਪੇ ਪਰਮੇਸ਼ਰ ਕਹਿਣ ਤੋਂ ਡਰਦੇ, ਗੁਰ ਪਰਮੇਸ਼ਰ ਏਕੋ ਜਾਣ ਤੋਂ ਡਰਦੇ ਕਹਿਣ ਤੋਂ ਨਹੀਂ ਪਿਆਰਿਓ। ਉਹ ਸਰਬ ਵਿਆਪਕ ਜਿਹੜਾ ਚੱਕਰ ਚਿੰਨ, ਜਿਹੜਾ ਅਕਾਲ ਮੂਰਤ ਹੈ, ਉਸ ਪਰਮਾਤਮਾ ਦੀ ਖੋਂਦ, ਉਸਨੇ ਇੱਕ ਤਨ ਚੁਣਿਆ ਪਿਆਰੋ। ਉਸ ਤਨ ਨੂੰ ਭਾਵੇਂ ਗੁਰੂ ਨਾਨਕ ਸਾਹਿਬ ਕਹੋ, ਕੱਲ ਵੀ ਮੈਂ ਬੇਨਤੀ ਕੀਤੀ, ਗੁਰੂ ਅੰਗਦ ਸਾਹਿਬ ਕਿਹਾ, ਗੁਰੂ ਅਮਰਦਾਸ ਕਿਹਾ, ਜਿਹਦਾ ਚੱਕਰ ਚਿੰਨ ਰੂਪ ਰੇਖ ਕੁਛ ਨਹੀਂ, ਉਹ ਇੱਕ ਵਿੱਚ ਪ੍ਰਗਟ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਰ ਬ੍ਰਹਮ ਪਰਮੇਸ਼ਰ ਤੋਂ ਅੱਗੇ ਤੁਸੀਂ ਸ਼ਬਦ ਪੜ੍ਹਦੇ ਹੋ ਗੁਰ ਪਰਮੇਸ਼ਰ, ਇਹਦਾ ਮਤਲਬ ਉਹ ਸਤਿਗੁਰੂ ਜਿਹਦੇ ਵਿੱਚ ਪਰਮੇਸ਼ਵਰ ਆਪ ਪ੍ਰਗਟ ਹੋਇਆ ਹੈ। ਹੁਣ ਦੇਖੋ ਜਿਹੜਾ ਆਪ ਸ਼ਬਦ ਹੈ ਨਾ, ਇਹ ਅਚਲ ਮੂਰਤ ਲਿਖ ਹੈ, ਤੇ ਗੁਰ ਸ਼ਬਦ ਜਿਹੜਾ ਸਤਿਗੁਰੂ ਲਿਖ ਹੈ। ਮੈਂ ਇੱਕ ਦੋ ਪ੍ਰਮਾਣ ਦੇ ਦੇਣਾ। ਅਸੀਂ ਆਸਾ ਕੀ ਵਾਰ ਵਿੱਚ ਇੱਕ ਬਚਨ ਪੜ੍ਹਨੇ ਕਿ ਆਪੀ ਨੇ ਆਪ ਸਾਜਿਓ, ਇਹਦਾ ਮਤਲਬ ਉਹ ਅਚਲ ਮੂਰਤ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਸਤਿਗੁਰ ਵਿੱਚ ਆਪ ਰੱਖਿਓ, ਜਿੱਥੇ ਆਪ ਰੱਖਣ ਹੈ ਉੱਥੇ ਗੁਰ ਪਰਮੇਸ਼ਰ ਹੀ ਅਰਥ ਹੋਣਗੇ। ਜਦੋਂ ਗੁਰ ਪਰਮੇਸ਼ਰ ਜਾਣ ਕੇ ਜਪਿਓ ਜਿਨ ਅਰਜੁਨ ਦੇਵ ਗੁਰੂ ਕਹੋਗੇ ਤੇ ਸੱਚੀ ਮੁੱਚੀ ਪਾਪ ਕੱਟੇ ਜਾਣਗੇ। ਫਿਰ ਬੇਨਤੀ ਸੁਣਿਓ, ਕਿਉਂਕਿ ਇਹ ਥੋੜ੍ਹਾ ਜਿਹਾ ਕਲੀਅਰ ਹੋਣੀ ਚਾਹੀਦੀ ਗੱਲ ਕਿ ਪਾਰ ਬ੍ਰਹਮ ਪਰਮੇਸ਼ਰ, ਹੁਣ ਇਹ ਨਾ ਮਨ ਚਾਹੇ ਜੇ ਤਾਂ ਟੁਕੜੇ ਕਰ ਦਿੱਤੇ ਜੀ, ਤਿੰਨ ਹਿੱਸਿਆਂ 'ਚ ਵੰਡ ਦਿੱਤਾ। ਤੁਸੀਂ ਦੇਖ ਲਓ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਅਖੀਰ ਤੇ ਸ਼ਬਦ ਇੱਕ ਹੈ ਕਿ ਆਤਮ ਰਸ ਜੇ ਜਾਣਗੀ ਸੋ ਹੈ ਖਾਲਸ ਦੇਵ, ਤੇ ਤਿੰਨ ਸ਼ਬਦ ਵਰਤੇ, ਇੱਕ ਗੁਰ ਪਰਮੇਸ਼ਰ, ਇੱਕ ਪਾਰ ਬ੍ਰਹਮ ਪਰਮੇਸ਼ਰ ਤੇ ਖਾਲਸਾ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਦ। ਜਾਂ ਭਾਈ ਨੰਦ ਲਾਲ ਸਾਹਿਬ ਨੂੰ ਕਿਹਾ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਜਿਹੜਾ ਅਚਲ ਮੂਰਤ ਹੈ। ਕਹਿੰਦੇ ਨੇ ਏਕ ਰੂਪ ਤਿਉਂ 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 ਗੁਣ ਤੇ ਪਰੈ, ਨੇਤ ਨੇਤ ਜਾਂ ਨਿਗਮ ਉਚਰੈ, ਦੂਸਰ ਰੂਪ ਗ੍ਰੰਥ ਜੀ ਜਾਨ, ਗੁਰ ਪਰਮੇਸ਼ਰ ਹੈ ਗੁਰੂ ਗ੍ਰੰਥ ਸਾਹਿਬ। ਫਿਰ ਮੈਂ ਬੇਨਤੀ ਕਰਾਂਗਾ ਗੁਰਮੁਖੋ, ਤੁਸੀਂ ਕਹੋਗੇ ਵੀ ਗੁਰ ਪਰਮੇਸ਼ਰ ਉਦੋਂ ਵਰਤਿਆ ਜਦੋਂ ਸਰੀਰ 'ਚ ਰਹਿ, ਨਹੀਂ, ਬਾਣੀ ਵੀ ਗੁਰ ਪਰਮੇਸ਼ਰ ਹੈ। ਇੱਥੋਂ ਤੱਕ ਸਤਿਗੁਰੂ ਨੇ ਸ਼ਬਦ ਵਰਤਿਆ, ਬਾਣੀ ਤਾਂ ਆਕਾਰ ਹੈ ਨਾ, ਹੁਣ ਊੜਾ ਲਿਖੋਗੇ ਤੇ ਆਕਾਰ ਬਣੇਗਾ, ਐੜਾ ਲਿਖੋਗੇ ਆਕਾਰ ਬਣੇਗਾ, ਸ਼ਬਦ ਲਿਖੋਗੇ ਆਕਾਰ ਬਣੇਗਾ, ਪਰ ਗੁਰੂ ਸਾਹਿਬ ਨੇ ਆਕਾਰ ਵਿੱਚ ਵੀ ਕਿਹਾ ਨਿਰੰਕਾਰ ਹੈ, ਵਾਹ ਵਾਹ ਬਾਣੀ। ਹੁਣ ਕਮਾਲ ਦੀ ਗੱਲ, ਬਾਣੀ ਤੇ ਆਕਾਰ ਹੈ। ਮੇਰੀ ਬੇਨਤੀ ਸਮਝ ਪਏ ਮੈਂ ਜੋ ਕਰ ਰਿਹਾ? ਸ਼ਬਦ ਆਕਾਰ ਹੈ ਪਰ ਆਕਾਰ ਵਿੱਚ ਵੀ ਨਿਰਾਕਾਰ ਹੈ। ਸਤਿਗੁਰੂ ਨੇ ਕਿਹਾ ਨਹੀਂ, ਉਹ ਗੁਰ ਪਰਮੇਸ਼ਰ ਕੇਵਲ 10 ਜਾਮਿਆਂ ਤੱਕ ਨਹੀਂ, ਜੇ ਸ਼ਬਦ ਨਾਲ ਮੈਂ ਤੈਨੂੰ ਜੋੜ ਕੇ ਚੱਲਿਆ ਇਹ ਵੀ ਗੁਰ ਪਰਮੇਸ਼ਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਜੇਵੜ ਅਵਰ ਨਾ ਕੋਈ। ਜਾਂ ਸਤਿਗੁਰੂ ਦੇ ਬਚਨ ਪੂਰਾ ਥਾਟ ਬਣਾਇਆ ਪੂਰਾ, ਇਹ ਵੀ ਬਾਣੀ ਬਾਰੇ।
वेखो एक समाना इस परपंच में साचे नाम की वडियाई मत को धरो गमाना सतगुरु की जिसनू माता होवे। प्यारे हो किताबां पढ़ के नहीं सतगुरु की, सतगुरु की जिसनू मत आवे सो सतगुरु माए समाना। ए बाणी जो जियो जाने तिस अंतर रवे हर नामा, जियो जाने बाणी ते ओ गुर परमेश्वर। अज भी गुरु ग्रंथ साहिब नू तुसी गुर परमेश्वर नहीं मानते? मानने का मैं बेनती करा पार ब्रह्म परमेश्वर। हुण ओ जिहड़ा आप सी जिन्हें सब कुछ सिरजिया सच ए वो सतगुरु विच टेकिया। फिर बेनती सुनियो, है तां सारियां थावां ते असी पहला पढ़िया केड़ी थां जिथे ओ नहीं, पर प्रगट तां सारियां थावां ते नहीं ना। लकड़ विच अग है पर रुख नूं हाथ लाया कदी किसे नूं सेक मिले? सेक तां उत्थे आउंदा जिथे अग प्रगट हो जाए। पानी सारियां थावां ते वे आ सड़क उत्ते बुक करके कह मैनूं प्यास लगी है ते हला सड़क दे थले पानी नहीं। प्यारे बुक उत्थे कीती जांदी जिथे प्रगट हो जांदा है पानी। सच वे जिथे जिहदा चक्कर चिन्ह रूप रेख नहीं सी, जिथे वह प्रगट हो गया उत्ते सारा संसार चुक गया। सतगुरु ने कृपा की उन्हां जिहड़ा आप ही ने सी, आप जी ने साजिया, क्योंकि उन्हूं तां साजन वाला कोई है ही नहीं, ना उन्हों कोई थापण वाला ना कोई साजन वाला, आप ही ने आप साजियो। ते प्यारे उदो भी नहीं, उदो भी सी जदों कोई भी नहीं सी पूजा करता, ना गुरुद्वारा सी, ना मंदिर सी, ना वाहगुरु सी, ना कोई राम सी, ना कोई अल्लाह सी, जदों धर्म का नामो निशान भी नहीं सी, वो तो आप ही ने उदो भी बैठा हुआ सी, सुन समाध लाई बैठा सी। फिर जदों सफोर होया उन्हें बनाई तो खेड ही है ना, सफोर होया, उस सफुर विच्चों सब कुछ सिरजिया ते उस पार ब्रह्म परमेश्वर ने फिर गुर परमेश्वर आप थापिया। उन्हूं सतगुरु ने कहा सतगुरु विच आप रख्यों कर प्रगट आंख सुनाया, आप रख्यों ध्यान दिया। ए ए तुसी जदों पढ़ोगे ना कि धन धन रामदास गुर जिन सिनेहा तिने सवारिया पूरी होई करामात, अगे की है आप, जदों आप आ गया उदो भाई जेठा गुरु परमेश्वर बन गया। देखो अगली तुक बिल्कुल क्लियर करेगी। महाराज कहते आप सिरजिया, आप सिरजन हारा धारिया, जदों आप शरीर च आया फिर साडे वर्गा थोड़ा सी जिहड़े आपां कहने कल तक टोकरी ढोंदा सी अज बन गया गुरु परमेश्वर। भावना वालिया क्या सिखी अतै संगती पार ब्रह्म कर नमस्कार। मैं बेनती करांगा जिस दा रूप रेख कोई नहीं उस सतगुरु विच प्रगट होया। हुण इस तो अगली जिहड़ी गल करनी अज सिख दी, क्योंकि कल्ले सिख नू गुरु ते रब दी खोंद तो बिना गल करोगे ते सिख सिर्फ एक पंजां तत्तां दा खड्डियां दा ढांचा बन के रह जाएगा। जदों सतगुरु ते परमेश्वर नू लै के चलोगे फिर सिख नूरी मंडलां दा मालक बन जाएगा। गुर परमेश्वर यही कारण साडे जन्म साखी खास करके पुरातन जन्म साखी च ये शब्द वही नाल संबंधित ने, पावें कि पार ब्रह्म परमेश्वर ने गुरु नानक साहब ने बचन कहे सन, नानक मेरा हुक्म तेरी नदरी आया। वो कहिंदा तब बाबा बोलिया भी तेरी कीमत ना पावें हो केवड़ आखाना। कहिंदे ने वाहिगुरु जी ने शब्द कहे कि नानक जिस ऊपर तेरी नदर तिस ऊपर मेरी नदर, जिस ऊपर तेरा कर्म, हालांकि दोनों शब्द फारसी दे, जिस ऊपर तेरी नदर तिस ऊपर मेरी नदर, जिस ऊपर मेरा कर्म तिस ऊपर तेरा कर्म, मेरा नाम पार ब्रह्म परमेश्वर तेरा नाम गुरु परमेश्वर। हुण गुरु ग्रंथ साहिब जो गुरु परमेश्वर मन के चलांगे तो मेरा ख्याल सिख दे मन च कोई शंका नहीं, फिर पढ़ेगा आप नारायण कला धार जग में परवरियो जोत रूप और आप गुरु नानक कहायो, फिर पढ़ेगा ए पद्धत ते मत चुके रे मन भेद भेद न जान बियो, पर तच हृदय गुरु अर्जन कह हर पूर्ण ब्रह्म निवास लियो। मैं अगली बेनती जिहड़ी कर लगा हुण सिख शब्द जेड़ा है, पिछले साल भी मैं इत्थे एक अर्ज करके गया सा, सिख शब्द संबंधी ज्यादातर यही प्रचार किया जाता है कि सिख का मतलब जिन्हें अंतले समय तक सीखना है। इनू पढ़े लिखे सज्जन विद्यार्थी स्टूडेंट शब्द चे दे अर्थ करते, ਤੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਸਰਦਾਰ ਕਪੂਰ ਸਿੰਘੁਣਾ ਨੇ, ਸਿੱਖ ਤੇ ਗੁਰੂ ਦੇ ਜਿਹੜੇ ਅਰਥ ਕੀਤੇ ਉਹਨਾਂ ਨੇ ਬਹੁਤ ਹਟ ਕੇ ਕੀਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਸ਼ਗਤ ਅਰਥ ਨਹੀਂ, ਸਿਧਾਂਤਕ ਅਰਥ ਹੈ। ਧਿਆਨ ਦਿਆ ਜੇ ਸਿਧਾਂਤਕ ਅਰਥ, ਸਿੱਖ ਦਾ ਜੀਵਨ ਕੀ, ਸਿੱਖ ਕੌਣ? ਪਰ ਜੇ ਤੁਸੀਂ ਕਹੋ ਵੀ ਕਿਹੜੀ ਭਾਸ਼ਾ 'ਚੋਂ ਆਇਆ ਇਹਦੇ ਅਰਥ ਕੀ, ਉਹ ਤਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਨਾ ਮਿਲਣਗੇ। ਉਹ ਕਹਿੰਦੇ ਨੇ ਵੀ ਸਮਝੋ ਇਸ ਗੱਲ ਨੂੰ ਕਿ ਸਿੱਖ ਤੇ ਗੁਰੂ, ਗੁਰੂ ਨੂੰ ਟੀਚਰ ਕਹਿ ਕੇ ਕਦੀ ਅਰਥ ਨਾ ਕਰੋ ਅਤੇ ਸਿੱਖ ਨੂੰ ਵਿਦਿਆਰਥੀ ਕਹਿ ਕੇ ਅਰਥ ਨਾ ਕਰੋ। ਇਹਨੂੰ ਵੀ ਥੋੜ੍ਹਾ ਜਿਹਾ ਬੇਨਤੀ ਧਿਆਨ ਨਾਲ ਸੁਣਿਓ, ਕਿਉਂਕਿ ਫਿਰ ਅੱਗੇ ਬੜਾ ਖੁੱਲ੍ਹਾ ਹੋ ਜਾਏਗਾ ਕੰਮ, ਕੌਣ ਹੈ ਸਿੱਖ? ਜੇ ਗੁਰੂ ਦੇ ਅਰਥ ਇਹ ਕਰਾਂਗੇ ਕਿ ਗੁਰੂ ਦਾ ਅਰਥ ਟੀਚਰ, ਗੁਰੂ ਦਾ ਅਰਥ ਉਸਤਾਦ, ਗੁਰੂ ਦਾ ਅਰਥ ਮਾਸਟਰ, ਗੁਰੂ ਦਾ ਅਰਥ ਵਿੱਦਿਆ ਦੇਣ ਵਾਲਾ, ਗਿਆਨ ਦੇਣ ਵਾਲਾ, ਨਹੀਂ ਪਿਆਰਿਓ ਇਹ ਅਰਥ ਅਸੀਂ ਜ਼ਰੂਰ ਚੁੱਕ ਲਿਆ, ਸੰਸਕ੍ਰਿਤ ਦੀ ਗਰੀਬ ਧਾਤੂ ਦੇ ਅਰਥ ਅਸੀਂ ਵੀ ਕਰ ਰਹੇ ਕਿ ਵਿੱਦਿਆ ਦੇਣ ਵਾਲਾ। ਲੋਕਾਂ ਨੂੰ ਵਿੱਦਿਆ ਦੇਣ ਵਾਲੇ ਨੂੰ ਕੀ ਗੁਰੂ ਸ਼ਬਦ ਨਾਲ ਤੁਲਨਾ ਦੇ ਸਕਾਂਗੇ ਜੋ ਗੁਰੂ ਗ੍ਰੰਥ ਸਾਹਿਬ 'ਚ? ਇੱਕ ਆਦਮੀ ਗੁਰੂ ਕਲ 'ਚ ਪੜ੍ਹਾਉਂਦਾ, ਕਾਲਜ 'ਚ ਪੜ੍ਹਾਉਂਦਾ, ਅਸੀਂ ਕਹਾਂਗੇ ਇਹ ਇਹੋ ਹੀ ਸ਼ਬਦ ਹੈ ਜੀ ਜਿਹੜਾ ਕਾਲਜ 'ਚ ਗੁਰੂ ਵਰਤਦੇ ਨੇ ਉਹ ਗੁਰੂ ਗ੍ਰੰਥ ਸਾਹਿਬ 'ਚ? ਨਹੀਂ ਪਿਆਰਿਓ, ਉਹ ਪੰਜਾਂ ਤੱਤਾਂ ਦਾ ਪੁਤਲਾ, ਉਹ ਬ੍ਰਹਮ ਦਾ ਗਿਆਤਾ ਨਹੀਂ, ਉਹਨੂੰ ਅੰਦਰ ਦੀ ਝਲਕ ਨਹੀਂ। ਸਰਦਾਰ ਕਪੂਰ ਸਿੰਘ ਕਹਿੰਦੇ ਸਨ ਕਿ ਗੁਰੂ ਦੇ ਅਰਥ ਕਰੋ ਜਿਹੜਾ ਮੁਰਦਾ ਰੂਹਾਂ ਦੇ ਵਿੱਚ ਜ਼ਿੰਦਗੀ ਪੈਦਾ ਕਰ ਦਿੰਦਾ, ਗੁਰੂ ਦੇ ਅਰਥ ਕਰੋ ਜਿਹੜੇ ਮਰਿਆਂ ਹੋਇਆਂ ਦੇ ਮੂੰਹ ਵਿੱਚ ਨਾਮ ਦੀ ਬੂੰਦ ਪਾ ਕੇ ਉਹਨਾਂ ਨੂੰ ਅਕਾਲ ਦੀ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਦੇ ਅਰਥ ਕਰੋ ਕਿ ਜਿਹੜਾ ਆਪ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਅਭੇਦ ਗਏ ਅਤੇ ਜਦੋਂ ਕੋਈ ਸਿੱਖ ਇਹਦੇ ਵਿੱਚ ਚਰਨ ਪਕੜਦੇ ਤਾਂ ਗੁਰੂ ਆਪਾ ਸਿੱਖ ਵਿੱਚ ਪ੍ਰਵੇਸ਼ ਕਰ ਦਿੰਦਾ ਹੈ। ਫਿਰ ਬੇਨਤੀ ਸੁਣੀ, ਇੱਕ ਕਾਲਜ ਦਾ ਲੈਕਚਰਾਰ, ਉਹ ਕਿਤਾਬੀ ਗਿਆਨ ਤਾਂ ਦੇ ਦੂਗਾ ਪਰ ਲੈਕਚਰਰ ਆਪ ਤਾਂ ਪ੍ਰਵੇਸ਼ ਨਹੀਂ ਕਰੇਗਾ ਵਿਦਿਆਰਥੀ 'ਚ। ਪਰ ਗੁਰੂ ਸਾਹਿਬ ਦੇ ਘਰ 'ਚ ਕੱਲ੍ਹ ਵੀ ਅਸੀਂ ਪੜ੍ਹਿਆ, ਸਤਿਗੁਰੂ ਨੇ ਸ਼ਬਦ ਕਿਹਾ ਅਤੇ ਮਹਾਰਾਜ ਨੇ ਜਦੋਂ ਕਿਹਾ ਵੀ ਲੈਣਿਆ ਤੂੰ ਘੋੜੇ ਦੀਆਂ ਲਗਾਮਾਂ ਸੀ ਕੱਲ੍ਹ ਪੜ੍ਹਿਆ, ਤੂੰ ਮਨ ਦੀਆਂ ਲਗਾਮਾਂ ਮੈਨੂੰ ਪਕੜਾ, ਮੈਂ ਤੈਨੂੰ ਰੱਬ ਦੇ ਘਰ 'ਚ ਲੈ ਜਾਂਗਾ। ਸਾਡੇ ਸਾਖੀ ਕਾਰ ਕਹਿੰਦੇ ਅਖੀਰ 'ਤੇ ਸੋਟੇ ਮਾਰ ਕੇ ਕਿਹਾ ਲੈਣਿਆ ਜਾ ਚਲਾ ਜਾ ਆਪਣੇ ਘਰ ਨੂੰ, ਮੇਰੇ ਪਿੱਛੇ ਕੀ ਲੈਣਾ ਹੈ, ਸੋਨਾ ਚਾਂਦੀ ਇੰਨਾ ਕੋਈ ਦਿੱਤਾ, ਜਾ ਆਪਣੇ ਘਰ ਨੂੰ। ਅਤੇ ਉਸ ਵਕਤ ਰੋ ਪਏ ਅਤੇ ਚਰਨਾਂ 'ਚ ਢਹਿ ਕੇ ਕਿਹਾ ਮਾਲਕਾ ਸੱਚਮੁੱਚ ਜਿਨ੍ਹਾਂ ਦੇ ਪਿੱਛੇ ਘਰ ਸਨ ਉਹ ਚਲੇ ਗਏ, ਜਿਨ੍ਹਾਂ ਦੇ ਘਰ ਸਨ ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਮੇਰਾ ਤਾਂ ਘਰ ਹੀ ਗੁਰੂ ਨਾਨਕ, ਤੁਹਾਨੂੰ ਛੱਡ ਕੇ ਕਿੱਥੇ ਜਾ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ ਹੈ ਤਾਂ ਉਹਦੀ ਉਡਾਰੀ, ਉਹ ਕਹਿੰਦਾ ਜਦੋਂ ਕਿਹਾ ਮੇਰਾ ਘਰ ਹੀ ਤੁਸੀਂ ਹੋ ਅਤੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਲੈਣਿਆ ਘਰ ਆ ਵੀ ਮੇਰਾ ਪੁਰਾਣਾ ਹੋ ਗਿਆ ਸੀ, ਮੈਂ ਵੀ ਚਾਹੁੰਦਾ ਸਾਂ ਮੈਨੂੰ ਘਰ ਲੱਭੇ, ਤੇਰੇ ਵਰਗਾ ਘਰ ਕੋਈ ਨਹੀਂ ਲੱਭਿਆ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ। ਮੈਨੂੰ ਤੁਸੀਂ ਦੱਸੋ ਇਹ ਟੀਚਰ ਕਿਸੇ ਵਿਦਿਆਰਥੀ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕਰ ਜੂਗਾ? ਦੇਖੋ ਸਿੱਖੀ ਦੀ ਗੱਲ ਨੂੰ ਆਪਾਂ ਸਮਝੀਏ ਰੂਹਾਨੀਅਤ ਦੀ। ਗੁਰੂ ਦੇ ਅਰਥ ਨਹੀਂ ਟੀਚਰ ਕਰਨੇ, ਗੁਰੂ ਦਾ ਅਰਥ ਗੁਰ ਪਰਮੇਸ਼ਰ, ਗੁਰੂ ਦਾ ਅਰਥ ਮੈਂ ਕਈ ਵਾਰੀ ਕਰਨਾ ਕਿ ਗੁਰੂ ਦਾ ਅਰਥ ਹੈ ਜਿਹੜਾ ਇੱਕ ਬਾਂਹ ਸੰਸਾਰ ਨੂੰ ਪਕੜਾਈ ਬੈਠਾ ਹੈ ਅਤੇ ਦੂਜਾ ਹੱਥ ਉਹਦਾ ਨਿਰੰਕਾਰ ਦੇ ਘਰ ਵਿੱਚ ਹੈ, ਸੰਸਾਰ ਦੇ ਲਿਬੜਿਆਂ ਨੂੰ ਚੁੱਕ ਕੇ ਨਿਰੰਕਾਰ ਤੱਕ ਜਿਹੜਾ ਪਹੁੰਚਾ ਦੇ ਉਹ ਹੀ ਗੁਰੂ ਹੈ ਗੁਰਬਾਣੀ ਅਨੁਸਾਰ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਇਹ ਸ਼ਬਦ ਵੀ ਵਰਤੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ਼ਕਾ ਨਾਉ, ਤਿੰਨੋਂ ਕਹਿੰਦੇ ਇੱਕ ਸਤਿਪੁਰਖ, ਇੱਕ ਸਤਿਗੁਰੂ ਅਤੇ ਤੀਜਾ ਸਿੱਖਾਂ ਗਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਗੁਰੂ ਦਾ ਅਰਥ ਮੈਂ ਫਿਰ ਬੇਨਤੀ ਕਰਾਂਗਾ, ਅਸੀਂ ਬਿਲਕੁਲ ਟੀਚਰ ਨਹੀਂ ਕਰਨਾ, ਗੁਰੂ ਦਾ ਅਰਥ ਮਾਸਟਰ ਨਹੀਂ ਕਰਨਾ, ਗੁਰੂ ਦਾ ਅਰਥ ਪਰਮੇਸ਼ਰ ਰੂਪ 'ਚ ਕਰੀਏ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਗੁਰ ਜੈਸਾ ਨਾ ਹੀ ਕੋ ਦੇਵ, ਆਪਾਂ ਤਾਂ ਟੀਚਰ ਕਰ ਦਿੱਤਾ ਦੇਵਤਾ ਦੇ ਫਿਰ ਵੀ ਉੱਚਾ। ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸ਼ਿਵ। ਗੁਰੂ ਦੇ ਅਰਥ ਕਰੀਏ ਗੁਰ ਕਰਤਾ ਗੁਰ ਕਰਨੇ ਜੋਗ, ਹਾਲਾਂਕਿ ਕਰਤਾ ਪੁਰਖ ਇੱਕ ਓਂਕਾਰ ਹੈ। ਯਾਦ ਰੱਖਿਓ ਜਦੋਂ ਉਸ ਪਰਮੇਸ਼ਰ ਨੇ ਗੁਰੂ 'ਚ ਕਿਰਪਾ ਵਰਤਾਈ ਫਿਰ ਗੁਰੂ ਵੀ ਕਰਤਾ ਬਣ ਗਿਆ। ਇਹੀ ਕਾਰਨ ਕਿ ਜਿਹੜਾ ਵਿਦਵਤਾ ਦੀ ਨਜ਼ਰ ਨਾਲ ਦੇਖਦਾ ਉਹ ਕਹਿੰਦਾ ਇਹ ਤਾਂ ਰੱਬ ਦੀ ਬਰਾਬਰੀ ਹੋ ਗਈ, ਅਤੇ ਜਿਹੜਾ ਸ਼ਰਧਾ ਨਾਲ ਦੇਖਦਾ ਉਹ ਕਹਿੰਦਾ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਬੇਕਸਾਰਾਂ ਯਾਰ ਗੁਰ ਗੋਬਿੰਦ ਸਿੰਘ। ਕਾਦਰੇ ਹਰ ਕਾਰ ਦਾ ਅਰਥ दुनिया की जितनी भी कार हो रही है हर कार का करता गुरु गोबिंद सिंह है। तो मूल मंत्र तो कह रहा करता पुरखे ओंकार है, नहीं इत्थे सिख की नज़र उहदे अर्थ कर रही है कि मेरे गुरु विच परमेश्वर वरतदा है। गुर करता गुर करने जोग अगली दो के गुर परमेश्वर है भी खोग। हुण गुरु दे अर्थ में बड़े स्पष्ट किते जिस विच आप वाहगुरु वरदे सिख कोल गुरु ग्रंथ साहिब है इत परमेश्वर वरदे। हुण इस तो अगला शब्द है सिख दास बेनती करेगा सिख दे अर्थ मैं भी सची मुची सिख ही करता रहा विद्यार्थी करता रहा। सिख का अर्थ कि जिदे विचों गुरु की बख्शिश निकल लग पाए, जिदे चो कोल बैठे गुरु नानक की हजूरी महसूस हो, जिदे कोल बैठे कुछ भी ना बोले बदो बदी गुरु नानक दे नाम की सुगंधी निकले। सिख का अर्थ कला स्टूडेंट ना करो, सिख का अर्थ जिदे विच गुरु आप प्रगट हो गया है। फिर बेनती एक पार ब्रह्म परमेश्वर एक गुर परमेश्वर ते तीसरा शब्द असी वरत्या है सिख। गुरसिखी की यह निशानी हालांकि साढ़े फारसी के एक महान विद्वान ने कई ने भाई नंद लाल साहब की रचना किया पर भाई साहब की रचना नहीं, प्रोफेसर जोध सिंह उन्होंने लिखा भी जींद विच दसम ग्रंथ के एक पासे लिखा हुआ शेर सी ओदी भी नहीं, असल च यह किसी फारसी दान की वो नाम दास आपां ते तिकरा लब्भा नहीं जो विद्वाना ने लिखे ओदे विच सिखी दे बाहर दे तिन्हां दा जिक्र कीता। ओदे विच तुसी पढ़दे हो निशाने सिखी पंज हर काफ हर किस ना बादशद ई पंज मुआफ, फारसी दा शब्द जां उर्दू दा शब्द काफ जिन्हों आप काका कहने, कहने सिखी दियां निशानियां ने पंज कके, इन्हां विचों एक भी माफ नहीं किया जा सकता। हर किस ना बादशद ई पंज माफ ये निशानियां ने बार मुखी उहदे विच उन्हां ने लिखिया है कंगा कड़ा कार दो कछ बिदा बिलां केस खेच अस्त जुमला निशान। कंगा कड़ा करपान ते कछ कहिंदे ने जे तेरे कोल केस नहीं केसां तो बिना चार निशानियां भी किसे काम नहीं। पंज कक्के उहनां कहे हरगिज ना बाश दी ई पंज माफ कड़ा कार दो कच कंगा पीदा अगे है बिला केस खेच अस्त जुमला निशान। जेड़े तेनू पंज निशानियां कियां ने जे एदे विच केस नहीं ते तू भावे तीन फुटी कृपान पाई फिर तू सिख नहीं हो सकता, कशहरा पाई फिर कड़ा पाई फिर केस केसा ते बड़ा इस गल का जोर दिता गया खास करके भाई साहब इस शेर विचों। पर भाई साहब ने जड़ी सिख दी निशानी दसी प्यारियो सिख ता अंदर दा एक बहुत वड्डा जीवन है। अज खिमा करो हैन जरूर ए नहीं काल पै गया पर ज्यादातर इन्ना बार मुखी असी चले इन्ना बार मुखी चले खिमा कर दियो। एक पासे असी सारे कहने जिहड़ा केस कट्टेगा वह पतत है ते जिहड़ा केस रख के दारू पी के कृपान पाई फिरदा वह सिख समझ लांगे। पतत का संबंध थोड़ा जिहा अंदरूनी भी करिए जिस बंदे का अंदर निंदिया करके न्यायती करा थकिया उन्हूं मनोगे सिख हो तो अंदरों पतत होया बैठा मैं अंदरों शब्द वरत रही। जिस बंदे दे अंदर दी काम दी वासना ने नहीं अग बाली उहदियां अखां अजे तक काबू नहीं आपां की समझांगे उह ठीक रह गए। मेरी बेनती है थोड़ा जिहा आओ ओ उस झलक नूं देखिए बाणी चों जिहड़ी भाई साहिब इशारा कर रहे ने ते बाहर दे चिन्ह होने अत लाजमी ने। दास ने एक बार बेनती की सी जिहड़े कहिंदे ना जी बाहर दे चिन्हां दी कोई लोड़ नहीं सिखी सिर्फ अंदर दी है ते जिहड़े ए कई जण अंदर कला कर्म कांडे बाहर दा विखावे सिखी है प्यारे चेते रखियो पंध दोनों तो कोई नहीं बढ़ता। जिहड़ा अंदर है वह बाहर आऊगा ते जे अंदर कोई नहीं ते बाहर दा विखावा किसे अर्थ नहीं। मैनू बख्श दियो मैं सख्त शब्द वरते है पहला तो गुरु ग्रंथ साहिब चो देखिए सिखी की निशानी की अज मैं वार की पौड़ी नहीं शुरू की। सब तो पहली गल सिख कि उच्चा है कि पवित्र जीवन है ਕਿਉਂਕਿ ਜਿਹੜੀ ਗੁਰੂ ਜੀ ਨੇ ਸ਼ਬਦ ਵਰਤੇ ਉਹ ਤਾਂ ਨਾ ਵਿਖਾਵੇ ਦੇ ਨੇ, ਨਾ ਬੰਦੇ ਦੇ ਬਟਰਿੰਗ ਕਰਨ ਦੇ ਨੇ, ਨਾ ਬੰਦੇ ਨੂੰ ਖੁਸ਼ ਕਰਕੇ ਕੰਮ ਕਰਾਉਂਦੇ ਨੇ। ਜੋ ਮੇਰਾ ਗੁਰੂ ਬੋਲਦਾ ਉਹ ਸਤਿਪੁਰਖ ਦਾ ਬੁਲਾਇਆ ਬੋਲਦਾ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤੇ ਨੇ ਉਹ ਸ਼ਬਦ ਕਢਾਏ ਅਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਸਿੱਖ ਨੂੰ ਇੰਨਾ ਵੱਡਾ ਸਨਮਾਨ ਦਿੱਤਾ। ਕਿਹੜੇ ਗੁਣ ਦੇਖ ਕੇ ਸਨਮਾਨ ਦਿੱਤਾ ਹੋਇਆ ਸੀ ਦੇਖਣਾ, ਏਡਾ ਵੱਡਾ ਸਨਮਾਨ ਦੇ ਕੇ ਕਿਹਾ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖ ਹਮ ਪਾਪੀ ਪੀ ਗਤ ਪਾਏ। ਮੈਂ ਫਿਰ ਬੇਨਤੀ ਕਰਾਂ, ਇਹ ਵਿਖਾਵੇ ਦੀ ਬਟਰਿੰਗ ਨਹੀਂ ਸੀ ਕਿ ਚਲੋ ਸਿੱਖ ਇਕੱਠੇ ਹੋਏ ਨੇ ਇਹਨਾਂ ਨੂੰ ਕਹਿ ਦਿਓ ਵੀ ਤੁਸੀਂ, ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜਾ ਨਹੀਂ ਪਿਆਰਿਓ। ਸਤਿਗੁਰੂ ਕੀ ਬਾਣੀ, ਸਤਿਪੁਰਖ ਬੁਲਾਉਂਦਾ ਪਿਆ। ਆਓ ਥੋੜ੍ਹੇ ਜਿਹੇ ਅਸੀਂ ਬਾਣੀ 'ਚ ਲਈਏ, ਸਿੱਖ ਕੌਣ? ਗੁਰੂ ਸਾਹਿਬ ਨੇ ਬਾਣੀ 'ਚ ਸਿੱਖਾਂ ਦੇ ਇਸ਼ਾਰੇ ਬੜੇ ਕੀਤੇ, ਇੱਥੋਂ ਤੱਕ ਧੰਨ ਧੰਨ ਸੋ ਗੁਰਸਿੱਖ ਹੀ ਹੈ ਜੋ ਸਤਿਗੁਰ ਚਰਨੀ ਜਾਏ ਪਿਆ। ਅੱਜ ਸਿੱਖ ਨੂੰ ਧੰਨ ਕਹਿ ਕੇ ਦੇਖੋ ਸਾਰੇ ਡਾਂਗਾ ਫੇਰਨਗੇ। ਸੱਚੀ ਗੱਲ, ਇਹ ਤੁਹਾਡਾ ਕਸੂਰ ਕੋਈ ਨਹੀਂ ਜੇ, ਇਹ ਸਾਡਾ ਹੀ ਕਸੂਰ ਹੈ ਜਿਹੋ ਜਿਹਾ ਅਸੀਂ ਆਪਣੇ ਅਗਿਆਨ ਨੂੰ ਗਿਆਨ ਦੇ ਰੂਪ 'ਚ ਲੋਕਾਂ 'ਚ ਪ੍ਰਚਾਰੇ। ਜਦੋਂ ਅਗਿਆਨ ਗਿਆਨ ਦਾ ਰੂਪ ਧਾਰਨ ਕਰ ਜਾਏ, ਮੈਂ ਬੇਨਤੀ ਕਰਾਂ, ਇੰਨਾ ਸ਼ਾਇਦ ਅਨਪੜ੍ਹ ਬੰਦੇ ਜਿਹੜੇ ਸਿੱਖੀ ਤੋਂ ਪਤਿਤ ਨੇ ਉਹਨਾਂ ਨੁਕਸਾਨ ਨਾ ਕੀਤਾ ਹੋਵੇ ਜਿੰਨਾ ਅਗਿਆਨੀ ਬੰਦਿਆਂ ਦੇ ਅਗਿਆਨ ਨੇ ਲੋਕਾਂ 'ਚ ਗਿਆਨ ਬਣ ਕੇ ਨੁਕਸਾਨ ਕੀਤਾ ਹੋਵੇ। ਬੇਨਤੀ ਹੈ, ਸਤਿਗੁਰੂ ਨੇ ਕਿਰਪਾ ਕੀਤੀ, ਕੌਣ ਸਿੱਖ? ਇੱਥੇ ਸ਼ਬਦ ਧੰਨ ਵਰਤਿਆ, ਕਹਿੰਦੇ ਨੇ ਗੁਰਸਿੱਖਾਂ ਮੈਂ ਤੈਨੂੰ ਦੋਹਰੀ ਧੰਨ ਧੰਨ ਕਹਿੰਦਾ, ਤੂੰ ਗੁਰੂ ਦੇ ਚਰਨਾਂ 'ਚ ਡਿੱਗਾ। ਤੈਨੂੰ ਧੰਨ ਕਹਿੰਦਾ, ਤੂੰ ਮੁੱਖ ਤੋਂ ਗੁਰੂ ਕਹਿੰਦਾ। ਮੈਂ ਤੈਨੂੰ ਧੰਨ ਕਹਿੰਦਾ, ਨਾਮ ਸੁਣ ਕੇ ਤੇਰੇ ਵਿੱਚ ਆਨੰਦ ਪੈਦਾ ਹੋ ਗਿਆ। ਹੁਣ ਇਹ ਕੋਈ ਬਟਰਿੰਗ ਥੋੜ੍ਹਾ ਸੀ? ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਰ, ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁੱਖ ਰਾਮ ਕਹਿਆ। ਪਿਆਰਿਓ, ਉਹ ਗੁਰਸਿੱਖ ਜਿਹਨੇ ਨਾਮ ਜਪਿਆ, ਗੁਰੂ ਰਾਮਦਾਸ ਨੇ ਸਭ ਤੋਂ ਪਹਿਲਾਂ ਸਿੱਖ ਦੇ ਸਿਰਫ ਰੋਜ਼ਾਨਾ ਦਾ ਜਿਹੜਾ ਰੂਹਾਨੀਅਤ ਦਾ ਨੇਮ ਸੀ, ਉਸ ਬਾਕੀ ਕਿਸੇ ਗੁਣ ਦਾ ਜ਼ਿਕਰ ਨਹੀਂ ਕੀਤਾ। ਉਹਦੀ ਨਿਮਰਤਾ ਕੀ, ਉਹਦੀ ਸਵੱਛਤਾ ਕੀ, ਉਹਦਾ ਦਿਲ ਜੀਵਨ ਕੀ, ਸਿਰਫ ਜੋ ਸਪਿਰਚੁਐਲਿਟੀ ਨਾਲ ਸੰਬੰਧਿਤ ਸੀ ਉਹਦਾ ਜੀਵਨ, ਰੋਜ਼ਾਨਾ ਦਾ ਕਰਮ, ਉਹਨੂੰ ਇੱਕ ਸਲੋਕ 'ਚ ਤੂੰ ਸਭ ਨੂੰ ਚੇਤੇ, ਉਹਦੇ ਅਰਥ ਨਹੀਂ ਕਰਾਂਗਾ, ਸਿਰਫ ਪੜ੍ਹ ਦੇਣਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਅਖਾਉਂਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਉਹ ਕੰਮ ਕੀ ਕਰੇ? ਸੋ ਭਲਕੇ ਉੱਠ। ਭਲਕੇ ਦਾ ਅਰਥ ਅੰਮ੍ਰਿਤ ਵੇਲਾ। ਹੁਣ ਅੰਮ੍ਰਿਤ ਵੇਲੇ ਦੀ ਵੀ ਗੱਲ ਹੈ, ਸਾਰੀ ਵੇਲੇ ਇੱਕੇ ਨੇ? ਬਿਲਕੁਲ ਇੱਕੋ ਨੇ। ਜਿਹੜਾ ਸੂਰਜ ਦੀਆਂ ਕਿਰਨਾਂ ਨਿਕਲਦੇ ਫੁੱਲ ਦਾ ਖੇੜਾ ਹੁੰਦਾ, ਜਦੋਂ ਸ਼ਾਮ ਨੂੰ ਛਿਪ ਜਾਂਦਾ, ਫੁੱਲ ਆਪਣੇ ਆਪ ਨੂੰ ਸਮੇਟ ਕਿਉਂ ਲੈਂਦਾ? ਉਹ ਵੀ ਕਹਿੰਦਾ ਹੁਣ ਮੇਰਾ ਵੇਲਾ ਸਮੇਟਣ ਦਾ ਆ ਗਿਆ। ਇਕਬਾਲ ਕਹਿੰਦਾ ਕਿ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਅੰਮ੍ਰਿਤ ਕਹਿੰਦੇ, ਕਹਿੰਦਾ ਸੁਬਹਾ ਰੱਬ ਦੇ ਦਰ ਦੇ ਉੱਤੇ ਫਕੀਰ ਸੁਨੇਹੇ ਭੇਜਦੇ ਨੇ, ਅਤੇ ਰੱਬ ਉਹਨਾਂ ਦੇ ਸੁਨੇਹਾਂ ਨੂੰ ਸੁਣ ਸੁਣ ਕੇ ਅੰਮ੍ਰਿਤ ਵੇਲੇ ਉਹਨਾਂ ਦੇ ਜਵਾਬ ਭੇਜਦਾ ਹੈ। ਉਹਦਾ ਸ਼ੇਰ ਪੜ੍ਹਿਆ ਅਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਆਇਆ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇ। ਪਿੱਛੇ ਰਾਤ ਸਦੜੇ ਪੈਂਦੇ ਨੇ, ਪਿੱਛੇ ਰਾਤ, ਕਿਉਂਕਿ ਅੱਜ ਸਭ ਤੋਂ ਵੱਡੀ ਗੱਲ ਇਹ ਵੇ, ਤੁਸੀਂ ਕਹੋ ਨਾ ਅੰਮ੍ਰਿਤ ਵੇਲਾ ਕੋਈ ਨਹੀਂ ਜੇ, ਨਾਮ ਕੋਈ ਨਹੀਂ ਜੇ, ਉਹ ਬੰਦਾ ਕਹਿੰਦਾ ਵੀ ਆਹ ਤਾਂ ਗੱਲ ਬਣ ਗਈ, ਉਹ ਪਹਿਲੇ ਤਿਆਰ ਹੈ ਛੱਡਣ। ਸੱਚੀ ਗੱਲ, ਕਮਾਈ ਵਾਲੇ ਪਾਸੇ ਤਾਂ ਬੰਦਾ ਹੀ ਅੱਗੇ ਭੱਜਦਾ, ਉਹਨੂੰ ਕਹਿੰਦੇ ਆਹ ਵੀ ਖਾ ਲੈ, ਆਹ ਵੀ ਖਾ ਲੈ, ਸਭ ਕੁਝ, ਉਹ ਫਿਰ ਕਹਿੰਦਾ ਅੱਜ ਤੀਕਰਾ ਬਾਹਮਣਵਾਦ 'ਚ ਹੀ ਪਿਆ ਰਿਹਾ ਵਾ। ਨਹੀਂ ਪਿਆਰਿਓ, ਗੁਰੂ ਘਰ 'ਚ ਸਿੱਖ ਦੀ ਪਹਿਲੀ ਨਿਸ਼ਾਨੀ ਅੰਮ੍ਰਿਤ ਵੇਲੇ ਉੱਠੇ। ਇੱਕ ਮਲਕ ਹਰਦਿੱਤ ਸਿੰਘ ਜੀ ਹੋਏ ਨੇ, ਮੈਂ ਸ਼ਾਇਦ ਜ਼ਿਕਰ ਕੀਤਾ ਸੀ ਪਿਛਲੇ ਸਾਲਾਂ 'ਚ, ਇੱਥੇ ਉਹ ਪੈਰਿਸ ਇੱਕ ਹੋਟਲ 'ਚ ਠਹਿਰੇ ਸਨ, ਅਤੇ ਰਾਤ ਨੂੰ ਉਹਨਾਂ ਦੇ ਅੱਧੀ ਰਾਤ ਤੋਂ ਬਾਅਦ 3-4 ਕੁ ਵਜੇ ਨਾ ਉਹਨਾਂ ਦੇ ਦਰਵਾਜ਼ੇ ਅੱਗੇ ਕੋਈ ਲੰਘਦਾ ਸੀ, ਪੈਰਾਂ 'ਚ ਪਾਈ ਜੁੱਤੀ ਦਾ ਖੜਾਕ ਉਹਨਾਂ ਨੂੰ ਸੁਣਾਈ ਦਿੰਦਾ ਸੀ। ਉਹ ਬੇਚੈਨ ਜਿਹੇ ਹੋ ਗਏ, ਸਵੇਰੇ ਉੱਠੇ, ਚਾਹ ਦਾ ਕੱਪ ਲਿਆ, ਉੱਠਦਿਆਂ ਸਾਰ ਫੋਨ ਕਰਕੇ ਉਹਨਾਂ ਨੇ ਹੋਟਲ ਦੇ ਮੈਨੇਜਰ ਨੂੰ ਕਿਹਾ ਵੀ ਅੱਜ ਰਾਤ ਮੈਂ ਸੁੱਤਾਂ ਪਰ ਪਰੇਸ਼ਾਨ ਬਹੁਤ ਰਿਹਾ। ਉਹਨੇ ਕਿਹਾ ਪਰੇਸ਼ਾਨੀ ਕਿਉਂ? ਕਹਿੰਦਾ ਵੀ ਸਾਰੀ ਰਾਤ ਮੇਰੇ ਦਰਵਾਜ਼ੇ ਦੇ ਅੱਗੋਂ ਕੋਈ ਲੰਘਦਾ ਰਿਹਾ, ਉਹਦੇ ਪੈਰਾਂ ਦੇ ਜੁੱਤੀਆਂ ਦੀ ਖੜਾਕ ਮੈਨੂੰ ਪਰੇਸ਼ਾਨ ਕਰਦਾ ਰਿਹਾ। ਉਹ ਜਿਹੜੀ ਬੀਬੀ ਰਿਸੈਪਸ਼ਨ 'ਤੇ ਸੀ ਉਹਨੂੰ ਕਿਹਾ, ਉਹ ਕਹਿੰਦੀ ਸੋਰੀ ਮੈਂ ਹੀ ਸੀ। ਅੰਗਰੇਜ਼ ਬੀਬੀ ਸੀ, ਉਹਨੇ ਕਿਹਾ ਤੈਨੂੰ ਕੀ ਲੋੜ ਪੈ ਗਈ ਘਰੀ ਪਿੱਛੋਂ, ਤੂੰ ਕਮਰੇ ਅੱਗੇ ਕਿਉਂ ਗਈ, ਸਾਹਮਣੇ ਪੁੱਛਿਆ। ਉਹ ਕਹਿੰਦੀ ਸੋਰੀ ਮੈਨੂੰ ਸਰਦਾਰ ਜੀ ਲਈ ਸ਼ਬਦ ਜੋ ਅੰਗਰੇਜ਼ੀ 'ਚ ਵਰਚੇ ਮੈਨੂੰ ਬਖਸ਼ ਦਿਓ। ਉਹ ਕਹਿੰਦੀ ਮੇਰਾ ਦਾਦਾ ਇੰਡੀਆ 'ਚ ਰਿਹਾ ਹੈ, ਉਹ ਕਹਿੰਦਾ ਸੀ ਮੈਂ ਸਿੱਖਾਂ ਨੂੰ ਦੇਖਿਆ ਕਿ ਜਦੋਂ ਅੰਮ੍ਰਿਤ ਵੇਲੇ ਉਹ ਨੇਤਰ ਬੰਦ ਕਰਕੇ ਰੱਬ ਦੀ ਬੰਦਗੀ ਜੁੜਦੇ ਨੇ, ਉਹਨਾਂ ਦੇ ਚਿਹਰੇ ਵਿੱਚੋਂ ਈਸਾ ਦੀ ਝਲਕ ਮੈਂ ਦੇਖੀ ਸੀ, ਰੱਬ ਪ੍ਰਤੱਖ ਮੈਂ ਦੇਖਿਆ। ਕਹਿੰਦੀ ਮੈਂ ਇਹਨਾਂ ਦਾ ਚਿਹਰਾ ਦੇਖਿਆ ਅਤੇ ਮੈਂ ਤਾਂ ਘੜੀ ਪਿੱਛੋਂ ਆਉਂਦੀ ਸਾਂ, ਹੁਣੇ ਦਰਵਾਜ਼ੇ 'ਚ ਲਾਈਟ ਜਗੇਗੀ, ਬੂਹਾ ਖੋਲੇਗਾ, ਸ਼ਾਇਦ ਜੋ ਮੇਰਾ ਦਾਦਾ ਦੱਸਦਾ ਸੀ ਮੈਨੂੰ ਅੱਜ ਆਪਣੇ ਹੋਟਲ ਵਿੱਚੋਂ ਲੱਭ ਜਾਏ। ਉਹ ਤਾਂ ਉੱਠੇ ਸਰਦਾਰ ਜੀ ਘੁਰਾੜੇ ਮਾਰ ਕੇ, ਮੇਰੀ ਬੇਨਤੀ ਹੈ ਗੁਰਸਿੱਖੋ ਦੇਖੋ ਕੌਣ ਹੈ ਸਿੱਖ, ਕੀ ਸਿੱਖੀ ਦੀ ਨਿਸ਼ਾਨੀ। ਪਹਿਲੀ ਗੱਲ, ਜਿਹੜਾ ਸਿੱਖ ਖਾਂਦਾ ਉਹ ਅੰਮ੍ਰਿਤ ਵੇਲੇ ਉੱਠੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ ਅਤੇ ਉੱਠਦਿਆਂ ਸਾਰ ਨਾਮ ਸ਼ੁਰੂ ਕਰੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਜਾਪੈ ਸੰਬੰਧ ਜਪਣ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਫਿਰ ਮੈਂ ਬੇਨਤੀ ਕਰਾਂਗਾ ਕਿ ਚੌਖੀਆਂ ਸਲਾਵਾਂ ਨਾ ਲਵੋ। ਜਦੋਂ ਤੁਰ ਪਿਆ ਨਾ, ਅਰਜਨ ਨੇ ਤੀਰ ਚਲਾਉਣਾ ਸੀ ਪਾਣੀ 'ਚ ਵੇਖ ਕੇ, ਅਤੇ ਉਹਦੇ ਗੁਰੂ ਦਰੋਣਾਚਾਰਿਆ ਨੇ ਕਿਹਾ ਤੈਨੂੰ ਕੀ ਦਿਸਦਾ, ਕਿਸੇ ਨੇ ਕਿਹਾ ਮੈਨੂੰ ਪਾਣੀ ਦਿਸਦਾ, ਕਿਸੇ ਨੇ ਕਿਹਾ ਪੱਤੇ ਦਿਸਦੇ ਨੇ। ਉਹ ਕਹਿੰਦਾ ਮੈਨੂੰ ਤਾਂ ਬਸ ਅੱਖ ਹੀ ਦਿਸਦੀ ਜਿਹਦੇ 'ਚ ਮੈਂ ਤੀਰ ਮਾਰਨਾ। ਸਿੱਖ ਇੰਨੀ ਇਕਾਗਰਤਾ ਨਾਲ ਚੱਲੇ, ਜਾਪ ਕਰਨਾ ਹੈ, ਜਾਪ ਬਖਸ਼ਿਸ਼ ਕਰੇਗਾ। ਭਾਈ ਵੀਰ ਸਿੰਘ ਕਹਿੰਦੇ ਨੇ ਜਿਹੜਾ ਸਿਮਰਨ ਕਰਨ ਤੋਂ ਪਹਿਲਾਂ ਇਹ ਫੁਰਨਾ ਬਣਾਏ ਵੀ ਉਹ ਹੈ, ਸਿਮਰਨ ਵੀ ਉਹਦੇ 'ਤੇ ਅਸਰ ਕਰੇਗਾ, ਅਤੇ ਜਿਹੜਾ ਇਹ ਹੀ ਕਹੀ ਜਾਏ ਹੈ ਵੀ ਇਹ ਕਿ ਨਹੀਂ, ਇਹ ਫੁਰਨਾ ਬਣਾਏ ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ, ਭਰਪੂਰ ਵੇਖਦਾ ਵੀ ਪਿਆ ਤੈਨੂੰ ਸੁਣਦਾ ਫਿਰ, ਦੇਖੋ ਸਿਮਰਨ ਦਾ ਨਾਂ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਂਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤੇ ਸਿੱਖ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਿਆਰਿਓ, ਸਿੱਖ ਵਿੱਚੋਂ ਜਦੋਂ ਗੁਰੂ ਝਲਕ ਪਿਆ ਤੇ ਗੁਰੂ ਨੇ ਖੁਦ ਕਹਿ ਦਿੱਤਾ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ। ਆਹ ਪਹਿਲੀ ਨਿਸ਼ਾਨੀ ਹੈ ਸਿੱਖੀ ਦੀ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸਤਿਗੁਰੂ ਨੇ ਬਾਣੀ 'ਚ ਬੇਅੰਤ ਸ਼ਬਦ ਐਸੇ ਕਹੇ। ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਸਿੱਖ ਤਾਂ ਚੋਲਾ ਤਾਂ ਜਿਉਂਦੇ ਜੀ ਮੁਕਤ ਹੁੰਦਾ ਹੈ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ। ਸ਼ਬਦ ਸੁਰਤ ਸਾਵਧਾਨ ਹੋਏ, ਇੰਨਾ ਇਕਾਗਰਾ ਜਿੰਨਾ ਮਰਜ਼ੀ ਰੌਲਾ ਪਈ ਜਾਏ, ਜਿਹਦਾ ਅੰਦਰ ਸ਼ਬਦ ਦਾ ਅਭਿਆਸ ਹੈ। ਹਰ ਸਿਮਰਨ ਬਹੁ ਮੈਂ ਅਕੇਲਾ, ਤੁਸੀਂ ਤੋਕੇ ਪੜ੍ਹਦੇ ਹੋ ਨਾ ਇਹਦੇ ਅਰਥ ਕੀ, ਜਿਹਦੇ ਅੰਦਰ ਸਿਮਰਨ ਚਲਾ ਜਾਏ, ਕਰੋੜਾਂ ਬੰਦੇ ਕਾਵਾਂ ਰੌਲੀ ਪਾਈ ਜਾਣ, ਚੇਤੇ ਰੱਖਿਓ ਉਹਦੇ ਅੰਦਰ ਦੇ ਸਿਮਰਨ ਦੀ ਤਾਰ ਕੋਈ ਵੀ ਨਹੀਂ ਤੋੜ ਸਕਦਾ। ਬੰਦੇ ਦਾ ਬੋਲ ਤਾਂ ਛੱਡੋ, ਦੇਖੋ ਇਹਨੂੰ ਇਮੋਸ਼ਨਲ 'ਚ ਨਹੀਂ ਲਿਜਾਣਾ, ਬੰਦੇ ਦਾ ਬੋਲ ਤਾਂ ਕਿੱਥੇ ਇਕਾਗਰਤਾ ਤੋੜੇਗਾ, ਜਿਹਦੇ ਸਿਰ 'ਤੇ ਆਰਾਂ ਚੱਲਦਾ ਪਿਆ, ਦੋ ਟੁਕੜੇ ਹੋ ਗਏ, ਉਹਦੇ ਟੁਕੜਿਆਂ ਵਿੱਚੋਂ ਵੀ ਜਪ ਦੀ ਆਵਾਜ਼ ਆਉਂਦੀ ਪਈ, ਕਿਹੋ ਜਿਹੀ ਅਵਸਥਾ। ਬੇਨਤੀ ਕਰਾਂ, ਸਿੱਖ ਬਾਹਰੋਂ ਬਿਲਕੁਲ ਸਾਦਾ ਪਰ ਅੰਦਰੋਂ ਸਿਆਣਾ ਹੈ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ, ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ 'ਚ ਬੋਲਾ। ਜਿਹਨੂੰ ਭਾਈ ਸਾਹਿਬ ਨੇ ਲਿਖਿਆ ਕਿ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਭਾਈ ਵੀਰ ਸਿੰਘ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਦਾਤਾ ਇੱਕ ਕਿਰਪਾ ਕਰ, ਮੇਰੇ ਕੋਲ ਇੰਨੀ ਤਾਕਤ ਨਹੀਂ ਤੇਰੇ ਦਰਬਾਰ 'ਚ ਬੈਠ ਕੇ ਤੇਰੇ ਘਰ 'ਚ ਪਏ ਹੋਏ ਪਿਆਲੇ ਨੂੰ ਮੂੰਹ ਲਾ ਕੇ ਮੈਂ ਡਈਕ ਲਾ ਕੇ ਪੀ ਜਾਵਾਂ, ਮੇਰਾ ਪਾਤਰ ਇੰਨਾ ਵੱਡਾ ਨਹੀਂ, ਜਿੱਥੇ ਤੂੰ ਪੀਤਾ ਨਾ ਮੈਨੂੰ ਇੱਕ ਬੂੰਦ ਸੀਤ ਪ੍ਰਸਾਦ ਦੀ ਦੇ ਜਾ, ਮੇਰਾ ਇੰਨੇ ਨਾਲ ਹੀ ਸਰ ਜਾਏਗਾ। ਪਾਤਸ਼ਾਹ ਦੀ ਮਜਲਸ ਹੈ ਪਿਰਮ ਪਿਆਲਾ ਪੀਵਣ ਭਾਰੀ, साकी होए पिलावना उलस प्याले खरी खुमारी। तू साकी बन, साकी आपा समझने, गुरु नानक साहब अपने पीते दी एक बूंद मैनू दे दे नाम दी, मैं तो बूंद नाल ही पार हो जाना, मेरे कोल प्याले जोगी जरांद नहीं। हुण देखो मैं बेनती करांगा, सिख दी चुप सिमरन ये भी एक अवस्था है, चुप है पर अंदर सारी कृपा वरदी है। वाहेगुरु गुर शब्द लै पिरम प्याला चुप च बोला। सिखी ती निशानी दी गल करन लग्या, सब तो पहला मेरे गुरु ने जिन्ने सिखी नू कमाया उनू बहुत वड्डा मान दिता। एक मैं इतिहासक घटना कह के समाप्ति करांगा, तुसी टिका बख्शियो किन्ना पवित्र सिख दा जीवन। जिस दिन अमृत दी दात दित्ती उस दिन ब्राह्मण भी आया, क्योंकि उन्हें पता सी मेरे अज कर्म कांड ते आखरी सट बच गई, सिख खालसा बन गए। हालांकि सिख सिंह ते खालसा ही शब्द भी बड़े कमाल दे। महात्मा बुद्ध नूं पुछदे ने भिक्षु सिंह कौन, वह कहिंदा सिंह जदों रात नूं घुरने चों निकलदा है पहला अपने शरीर नूं छंडदा है ते फिर उच्ची सारी तीन चार बार गरजदा है। कहन लगे क्यों, कहिंदा इस करके गरजदा जे कोई कमजोर है अपने टिकाने तो चला जाए, क्योंकि मैं हुण उहदे नाल उहदे वल वधन वाला वहां जिहड़ा अपने आप नूं ताकत वाला समझदा है। वह कहिंदा सिंह होवे जिहड़ा कंडियां दे रस्ते ते चल के अपने राह आप बणांदा है। भावें चलो महात्मा बुद्ध ने शब्द कहे, सिंह बड़ा उत्ता शब्द है, बड़ा पवित्र शब्द है। खालसा शब्द तिन्नी बिल्कुल नेड़े नेड़े दे ने। सतगुरु ने जिदन अमृत की दात दिती, जिन्ना ने सिर दिते, अज तक तो सतगुरु ने कहा चरणा की धूड़ दसवें जामे च कह दिता, सिंगो तुहाडी सेवा तो बिना किसी की सेवा करन उचित नहीं करता। याद रखियो ये भी केवल विखावे मात्र नहीं सी, हुण आपां वी तां सारे कहिंदे महाराज सानू कह के गए, इन्हीं की कृपा के सजे मैं सानू कित्थे कह के गए, जिहड़ा साडा जीवन है ना, सानू देख के ते बाहर कढ़न के तुसीं तुरे कित्थे फिर दिओ, मेरा नाम वरतदे। सेव करी इन्हीं की भावत और की सेव सुहात न जी को, दान दियो इन्हीं को भलो अर आन को दान न लागत नीको। तुहाडी सेवा करना, तुहाडे तो बिना किसी की सेवा करन उचित नहीं करता। सेव करी इन्हीं की भावत और की सेव सुहात न जी को, दान दियो इन्हीं को भलो अर आन को दान न लागत निको। आगे फलै इन्हीं को दियो, जग में जस और दियो और सब फीको, मोह ग्रह में तन ते मन ते सिर लो धन है सब ही इन्हीं को। एडी वड्डी गल हुण ए तां कोई भी जरनैल कह सकदा मैं तुहाडे लई सब कुछ दे देंगा। जो आनंदपुर साहब क्या गुरु गोबिंद सिंह ने चमकौर साहब चो कुछ दिता, मेरा सिर भी, मेरा परिवार भी, मेरा धन भी, इथों तक कि जिहड़ी गुरगद्दी ते मैं बैठा वा, जान लग्या गुरु गोबिंद सिंह ने खालसा पंथ नूं गुरियाई भी बख्श दित्ती। ये शब्द सुनने वाला चमकौर से भी वापरिया सब कुछ, पंजां ते बख्शिश कीती। प्यारियो कल्ला क्या नहीं, अल्लाह यार खां जोगी कहिंदा है चमकौर दी ओ रात जिन सिंघों ने कल मौत के साहिल था उतरना, कल सुबह था जिन खालसों ने जंग में मरना, बाली से शहीदों के हुआ जब के गुजरना, चूमा कभी खलकूम दान चूमने बैठे, जब गुरुजी पैंती आए तो सिंगों के चरण चूमने बैठे। उदे पामे ख्याल ने पर गुरबाणी ने सिख नू बड़ी वड्डी थां दित्ती है। सतगुरु कृपा करन, मैं जेड़े अज सिर्फ तीन शब्द कहे ने, पार ब्रह्म परमेश्वर, गुर परमेश्वर, ते जदों गुर परमेश्वर दी किसे नू छू मिल जाए फिर वह गुर सिख बनता है। जिहड़ा गुर सिख बनता है उहदियां निशानियां की ने, उहनू भाई साहब ने अपनी रचना च कहा, सब तो पहली निशानी सिख दी ए वे उह निम्रता दा पल्ला कदी नहीं छड्दा। पहली गल गरीबी दी कीती, धरती पैरां हेठ है, धरती हेठ वसंदा पाणी, सब तो नीवी धरती है, सारे इहदे ते तुरदे ने, बनास्पति इहदे ते वे, पर धरती तो भी नीवा जिहड़ा वह पानी है। ਪਹਿਲੀ ਉਦਾਹਰਨ ਪਹਿਲਾ ਗੁਣ ਸਿੱਖੀ ਦਾ ਇਹ ਕਿ ਸਿੱਖ ਦਾ ਜੀਵਨ ਪਾਣੀ ਦੀ ਤਰ੍ਹਾਂ ਅਤੇ ਪਾਣੀ ਦਾ ਪਹਿਲਾ ਗੁਣ ਹੈ ਉਹ ਧਰਤੀ ਤੋਂ ਵੀ ਨੀਵਾਂ ਰਹਿੰਦਾ ਨਿਮਰਤਾ 'ਚ ਰਹਿੰਦਾ ਹੈ। ਕੱਲ੍ਹ ਮੈਂ ਸਿਰਫ ਇੱਕੋ ਪ੍ਰਕਰਨ 'ਤੇ ਬੇਨਤੀ ਕਰਨੀ ਹੈ ਕਿ ਸਿੱਖ ਵਿੱਚ ਅੰਦਰ ਦੀ ਨਿਮਰਤਾ ਬਹੁਤ ਜ਼ਰੂਰੀ ਹੈ। ਹਾਂ, ਗੁਰਸਿੱਖ ਉਹ ਕਿਵੇਂ ਨਿਮਰਤਾ ਨੂੰ ਪਾਲਦਾ ਹੈ? ਹੁਣ ਇਹ ਨਾ ਸਮਝਣਾ ਵੀ ਸ਼ਾਇਦ ਠੰਡੀਆਂ ਗੱਲਾਂ ਸੁਣਾ ਦੇਣਗੇ ਸਾਨੂੰ, ਨਹੀਂ। ਜਦੋਂ ਨਿਮਰਤਾ 'ਚ ਰਹਿਣ ਵਾਲਾ ਸੇਕ ਲੱਗਦਾ ਹੈ ਉਦੋਂ ਤਪਦਾ ਵੀ ਹੈ। ਪਿੰਡੇ 'ਤੇ ਸੱਟੋ ਪਾਣੀ ਨੂੰ ਅਤੇ ਚਮੜੀ ਦੇ ਫਲੂਵੇ ਬਣਾ ਦੇਗਾ ਅਤੇ ਅੱਗ ਉੱਤੇ ਤੱਤੇ ਨੂੰ ਸੱਟੇ ਉੱਤੇ ਅੱਗ ਨੂੰ ਬੁਝਾ ਦੇਗਾ, ਕਿਉਂਕਿ ਪਾਣੀ ਤਪਿਆ ਹੋਇਆ ਵੀ ਠੰਡ ਵਰਤਾ ਜਾਂਦਾ ਹੈ। ਜਦੋਂ ਸਿੱਖ ਵੀਰ ਰਸ ਵਿੱਚ ਤਪਦਾ, ਚੇਤੇ ਰੱਖਿਓ ਉਹਦਾ ਚੱਲਿਆ ਹੋਇਆ ਸ਼ਸਤਰ ਵੀ ਸੰਸਾਰ ਵਿੱਚ ਠੰਡ ਵਰਤਾ ਜਾਂਦਾ। ਇਹ ਅਸੀਂ ਆਉਣ ਵਾਲੇ ਸਮੇਂ 'ਚ ਵਾਚਾਂਗੇ। ਆਪ ਸਭ ਦਾ ਧੰਨਵਾਦ। ਸਿਰਫ ਅੱਜ ਥੋੜ੍ਹੀ ਜਿਹੀ ਭੂਮਿਕਾ ਸੀ ਮੈਂ ਤਾਂ, ਕਿਉਂਕਿ ਸਿੱਖ ਕੌਣ ਹੈ, ਸਿਰਫ ਮੈਂ ਸੰਖੇਪ ਜੀ ਬੇਨਤੀ ਕੀਤੀ ਇਸੇ ਲੜੀ ਨੂੰ, ਕੱਲ੍ਹ ਆਪਾਂ ਵਿਚਾਰਾਂਗੇ। ਆਪ ਸਭ ਦਾ ਬਹੁਤ ਧੰਨਵਾਦ। ਬੜੀ ਇਕਾਗਰਤਾ ਨਾਲ ਆਪਨੇ ਸੁਣਿਆ, ਮੇਰੇ ਕੋਲ ਲਫਜ਼ ਤਲਫਜ਼ ਬੋਲਦਿਆਂ, ਹਾਂ ਠੀਕ ਹੈ, ਵਿਚਾਰ ਕੀਤੀ ਜਾ ਸਕਦੀ ਹੈ ਸਾਰਥਕ, ਕੋਈ ਲਫਜ਼ ਤਲਫਜ਼ ਸਮਝ ਨਾ ਪਵੇ ਆਪਾਂ ਉਹਨੂੰ ਵਿਚਾਰ ਸਕਦੇ ਹਾਂ। ਇੰਨੀਆਂ ਕੁ ਬੇਨਤੀਆਂ ਸੇਵਾ ਪ੍ਰਵਾਨ ਕਰਿਆ ਜੇ। ਆਓ ਜਿੰਨਾ ਜਾਣਿਆ ਕੰਮ ਕਾਰ 'ਤੇ ਉਹ ਜੀ ਸਦਕੇ ਜਾਓ, ਜਿੰਨਾ ਕੋਲ ਟਾਈਮ ਹੈ ਥੋੜ੍ਹਾ ਜਿਹਾ ਗੁਰਮੰਤਰ ਦਾ ਜਾਪ ਕਰ ਲਈਏ। ਜਿਹੜੇ ਬੈਠ ਸਕਦੇ ਹੋ ਕਿਰਪਾ ਕਰਿਓ, ਅੰਦਰ ਦੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੀਏ। ਇਹ ਸ਼ਬਦ ਹੀ ਹੈ ਜਿਸ ਵਿੱਚ ਇਹ ਵੀ ਗੁਰੂ ਪਰਮੇਸ਼ਰ ਹੀ ਹੈ। ਵਾਹ ਅਸਚਰਜ ਹੈ, ਵਾਹ ਜਿਹੜਾ ਗੁਰੂ ਵਿੱਚ ਵਰਤ ਗਿਆ ਹੈ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ। ਕਰੋ ਕਿਰਪਾ ਸਾਰੇ, ਵਾਹੇ ਗੁਰੂ, 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 ਵਾਹੇ ਗੁਰੂ।
ਕਾ ਖਾਲਸਾ ਵਾਹਿਗੁਰੂ।